ओंकार सतनाम कर्ता पुरुष निर्भौ निर्वैर अकाल मूरत अजूनी सैभं गुर प्रसाद। धन वाहिगुरु साहिब जी, हम सर दीन दयाल न तुम सर, अब पतियार क्या कीजे। बचनी तोर मोर मन माने, जन को पूरन दीजे। हाऊं बल बल जाऊं रमैया कारने, कारण कवन अबोल। बहुत जन्म बिछरे थे माधो, एह जन्म तुम्हारे लेखे। कह रविदास आस लग जीवूं, चिर भयो दर्शन देखे। कह रविदास आस लग जीवूं, चिर भयो दर्शन देखे। परम सम्मान योग चवर तख्त दे मालक धन गुरु ग्रंथ साहिब महाराज जी दे पावन पवित्र दरबार दियां हाजरियां भर रहे गुरु प्यार वाले सत्संगी जनों, गुरु की बाणी दा पावन कीर्तन आप सब संगतां ने सरवण कीता है। आओ कुछ समय वास्ते शब्द विचार दे नाल जुड़न दा जतन करिए। विचारां नूं आरंभ करन तों पहलां सारे ही बड़े प्यार अदब दे नाल बुलाओ फतेह आखो जी, वाहिगुरु जी का खालसा वाहिगुरु जी की फतेह। पावन शब्द भगत रविदास जी दा तनासरी राग अंदर आप जी ने सरवण कीता है। गुरबाणी दा ज्ञान दा मेन मकसद है मनुख नूं मार्ग ते पा देना। जिवें शब्द आप जी ने सरवण कीता सी, भाई साहब जी पढ़दे सी, जिवें कोई नेत्रहीन मनुख होवे ना, ਨੇਤਰਹੀਨ ਮਨੁੱਖ ਦੇ ਹੱਥ ਦੇ ਵਿੱਚ ਕੋਈ ਸਹਾਰੇ ਵਾਸਤੇ ਕੋਈ ਨਾ ਕੋਈ ਡੰਡਾ ਉਹਦੇ ਹੱਥ ਦੇ ਵਿੱਚ ਫੜਾਇਆ ਜਾਂਦਾ ਤਾਂ ਜੋ ਉਹਦੇ ਆਸਰੇ ਉਹ ਤੁਰਿਆ ਜਾਵੇ। ਅੰਨੇ ਮਨੁੱਖ ਦੀ ਟੇਕ ਕੀ ਹੈ? ਮੈਂ ਅੰਤਰੇ ਕੀ ਟੇਕ, ਤੇਰਾ ਨਾਮ ਹੁੰਦਕਾਰ। ਨੇਤਰਹੀਨ ਜਿਹਨੂੰ ਦਿਖਦਾ ਨਹੀਂ, ਜਿਹਨੂੰ ਅੱਖਾਂ ਤੋਂ ਨਹੀਂ ਦਿਖਦਾ, ਉਹਦਾ ਆਸਰਾ ਹੈ ਜਾਂ ਕੋਈ ਉਹਦੀ ਉਂਗਲ ਪਕੜੇਗਾ ਜਾਂ ਫਿਰ ਉਹਦੇ ਹੱਥ ਦੇ ਵਿੱਚ ਕੋਈ ਡੰਡਾ ਕੋਈ ਸਹਾਰਾ ਉਹਦੇ ਹੱਥ ਦੇ ਵਿੱਚ ਦਿੱਤਾ ਜਾਂਦਾ। ਭਗਤ ਜੀ ਇਸ ਪਾਵਨ ਸ਼ਬਦ ਦੇ ਵਿੱਚ ਕੀ ਕਹਿੰਦੇ? ਕਹਿੰਦੇ ਹੇ ਪਰਮਾਤਮਾ ਜੀ, ਸਾਡੇ ਵਰਗੇ ਜਿਹੜੇ ਗਿਆਨ ਤੋਂ ਵਿਹੂਣੇ ਅੰਨੇ ਨੇ, ਜਿਹੜੇ ਜਿਨ੍ਹਾਂ ਨੂੰ ਸਮਝ ਨਹੀਂ, ਜ਼ਿੰਦਗੀ ਦੀ ਸਮਝ ਨਹੀਂ, ਜੀਵਨ ਜਾਚ ਜੀਵਨ ਜਿਉਣ ਦਾ ਤਰੀਕਾ ਨਹੀਂ ਜਿਨ੍ਹਾਂ ਦੇ ਕੋਲ, ਬੜੇ ਲੋਕ ਨੇ ਜਿਹੜੇ ਮਨੁੱਖ ਹੋ ਕੇ ਮਨੁੱਖਾਂ ਵਾਲਾ ਜੀਵਨ ਨਹੀਂ ਜਿਉ ਰਹੇ। ਉਹ ਫਿਰ ਕਹਿੰਦੇ ਕਹਿੰਦੇ ਤੇਰਾ ਨਾਮ ਖੁੰਦਕਾਰਾ। ਉਦਾਹਰਣ ਦਿੱਤੀ, ਕਹਿੰਦੇ ਜਿਵੇਂ ਨੇਤਰਹੀਨ ਦੇ ਹੱਥ ਦੇ ਵਿੱਚ ਡੰਡਾ ਹੁੰਦਾ, ਮੇਰੇ ਵਾਸਤੇ ਤੇਰਾ ਗਿਆਨ ਸਹਾਰਾ ਹੈ ਮੇਰੇ ਵਾਸਤੇ। ਸੋਚ ਕੇ ਵੇਖੋ, ਜਿਹਨੂੰ ਨਹੀਂ ਦਿਖਦਾ ਉਹਦਾ ਇਹ ਦਾਅਵਾ ਹੁੰਦਾ ਕਿ ਮੈਨੂੰ ਦਿਖਦਾ ਨਹੀਂ, ਮੈਂ ਤਾਂ ਵੱਜਦਾ ਫਿਰਦਾ ਨਾ। ਉਹ ਡੰਡੇ ਦੇ ਨਾਲ ਡੰਡਾ ਕੀ ਸਹਾਰਾ ਕਰਦਾ ਭਲਾ? ਜਿਹੜੀ ਕੰਧ ਦੇ ਵਿੱਚ ਉਹਨੇ ਵੱਜਣਾ ਸੀ ਉੱਥੇ ਪਹਿਲਾਂ ਡੰਡਾ ਵੱਜਾ, ਡੰਡੇ ਨੇ ਦੱਸਿਆ ਭਾਈ ਅੱਗੇ ਕੰਧ ਹੈ, ਉਹ ਬੰਦਾ ਪਿਛਾਂ ਹੋ ਜਾਂਦਾ। ਜੇ ਉਹਦੇ ਕੋਲ ਡੰਡਾ ਨਾ ਹੁੰਦਾ ਉਹਨੇ ਸਿੱਧਾ ਆਪ ਵੱਜਣਾ ਸੀ, ਉਹਦੇ ਨੁਕਸਾਨ ਹੋਣਾ ਸੀ ਉਹਦਾ, ਉਹ ਡੰਡਾ ਇੱਦਾਂ ਕਰਦਾ ਗੱਜ। ਇਸੇ ਤਰ੍ਹਾਂ ਜਿਨ੍ਹਾਂ ਦੇ ਕੋਲ ਗਿਆਨ ਨਹੀਂ ਨਾ, ਉਹ ਕਰਮ ਕਾਂਡ ਦੇ ਹਨੇਰੇ ਦੇ ਵਿੱਚ ਵੱਜਦੇ ਫਿਰਦੇ ਨੇ। ਜਦੋਂ ਬੰਦਾ ਡਿੱਗ ਜਾਂਦਾ ਕੁਝ ਸਮਾਂ ਬਤੀਤ ਹੁੰਦਾ, ਫਿਰ ਸਮਝ ਆਉਂਦੀ ਅੱਛਾ ਇਹ ਤੇ ਇੱਦਾਂ ਗਲਤ ਹੈ, ਫਿਰ ਮੁੜਦਾ ਫਿਰ ਨਿਕਲਦਾ ਫਿਰ ਦੂਜੇ ਪਾਸੇ ਜਾ ਕੇ ਡਿੱਗਦਾ। ਤੇ ਜਿਨ੍ਹਾਂ ਦੇ ਕੋਲ ਆਸਰਾ ਹੈ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਹੁੰਦ ਕਰ, ਜਿਨ੍ਹਾਂ ਦੇ ਕੋਲ ਆਸਰਾ ਹੈ ਉਹ ਫਿਰ ਵੇਖ ਲੈਂਦੇ ਗਿਆਨ ਲਾ ਕੇ ਕਿ ਆਹ ਕੰਮ ਸਹੀ ਨਹੀਂ ਹੈ, ਜਿਵੇਂ ਡੰਡਾ ਲਾ ਕੇ ਨਹੀਂ ਵੇਖ ਲੈਂਦਾ। ਜਿਨ੍ਹਾਂ ਦੇ ਕੋਲ ਗੁਰਬਾਣੀ ਦੀ ਕਸਵੱਟੀ ਹੈ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਈ, ਉਹ ਵੇਖ ਲੈਂਦੇ ਫਿਰ ਕਸਵੱਟੀ ਲਾ ਕੇ, ਭਾਈ ਇਹ ਝੂਠਾ ਤਾਂ ਨਹੀਂ ਕਿਤੇ ਆਇਆ। ਇਸ ਕਰਕੇ ਗਿਆਨ ਜ਼ਰੂਰੀ ਆ। ਬਸ ਗਿਆਨ ਕਿਉਂ ਜ਼ਰੂਰੀ ਹੈ ਜੀ? ਬੰਦੇ ਨੂੰ ਹਰੇਕ ਕੰਮ ਦੇ ਵਿੱਚ ਹਰੇਕ ਕਾਰਜ ਵਿੱਚ ਗਿਆਨ ਹੋਣਾ, ਇਸ ਕਰਕੇ ਪਤਾ ਲੱਗ ਜਾਵੇ ਮੈਂ ਸਹੀ ਹਾਂ, ਕਿਤੇ ਮੈਂ ਗਲਤ ਤਾਂ ਨਹੀਂ ਤੁਰਿਆ ਜਾ ਰਿਹਾ, ਕਿਤੇ ਗਲਤ ਰਸਤੇ ਤੇ ਨਹੀਂ ਜਾ ਰਿਹਾ ਮੈਂ। ਇਹੋ ਹੀ ਗੱਲ ਭਗਤ ਰਵਿਦਾਸ ਜੀ ਨੇ ਅੱਜ ਪਾਵਨ ਸ਼ਬਦ ਵਿੱਚ ਆਖੀ ਹੈ। ਭਗਤ ਜੀ ਆਖਦੇ ਨੇ ਹਮ ਸਰ ਦੀਨ ਦਿਆਲ ਨਾ ਤੁਮ ਸਰ, ਤੇਰੇ ਵਰਗਾ ਕੋਈ ਨਹੀਂ ਤੇ ਮੇਰੇ ਵਰਗਾ ਨਿਮਾਣਾ ਕੋਈ ਨਹੀਂ, ਬੇਆਸਰਾ ਕੋਈ ਨਹੀਂ। ਉਹ ਇਹੋ ਜਿਹਾ ਏ, ਜਿੰਨਾ ਮਰਜ਼ੀ ਬੰਦਾ ਭੁੱਲਿਆ ਹੋਵੇ ਨਾ, ਜਿੰਨਾ ਮਰਜ਼ੀ ਦੂਰ ਹੋਵੇ, ਤੇ ਗੁਰਬਾਣੀ ਦਾ ਬਚਨ ਹੈ ਕੰਠ ਲਾਏ ਔਗਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ। ਬੰਦਾ ਦਾਅਵਾ ਕਰੇ ਆਣ ਕੇ, ਹਾਂ ਭਾਈ ਅੱਜ ਤੋਂ ਬਾਅਦ ਮੈਂ ਤੇਰਾ ਆ, ਔਗਣ ਸਾਰੇ ਮੇਟਣ ਨੂੰ ਤਿਆਰ ਹੈ, ਸਾਰੇ ਸਾਫ਼ ਕਰ ਦੇਣਾ ਉਹਨੇ ਗਿਆਨ ਦੇ ਨਾਲ। ਦਾਅਵਾ ਕਰੇ ਬੰਦਾ, ਸਮਰਪਿਤ ਹੋਵੇ ਇਸ ਗੱਲ ਦੀ, ਪੁਸ਼ਟੀ ਕਰੇ ਆਣ ਕੇ ਕਿ ਹਾਂ ਅੱਜ ਤੋਂ ਬਾਅਦ ਮੈਂ ਤੇਰਾ ਹੀ ਹਾਂ। ਕਿਹੜੇ ਪਿਆਰੇ ਬਚਨ ਨੇ ਨਾ ਬਾਣੀ ਦੇ। ਗਿਆਨ ਸੁਰਤ ਨੂੰ ਆਪਣੇ ਨਾਲ ਜੋੜ ਲੈਂਦਾ, ਕੰਠ ਲਾਏ ਅਵਗਣ ਸਭ ਮਿਟੇ, ਬਖਸ਼ੰਦ ਹੈ, ਇਹ ਨਹੀਂ ਕਿ ਬਖਸ਼ਦਾ ਨਹੀਂ, ਮਸਲਾ ਇਹਦੇ ਤੱਕ ਪਹੁੰਚਣ ਦਾ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੇ। ਕਹਿੰਦੇ ਹੇ ਰੱਬ ਜੀ, ਸਾਡੇ ਵਰਗੇ ਦੀਨ ਬਹੁਤ ਤੁਰੇ ਫਿਰਦੇ ਆ, ਤੇਰੇ ਵਰਗਾ ਦਿਆਲੂ ਕੋਈ ਨਹੀਂ ਹੈਗਾ। ਜਿਵੇਂ ਆਖਿਆ ਸੀ ਨਾ ਗੁਰੂ ਗੋਬਿੰਦ ਸਿੰਘ ਜੀ, ਤੁਹਾਡੇ ਵਰਗਾ ਕੋਈ ਵੀ ਨਹੀਂ, ਸਾਡੇ ਵਰਗੇ ਤੇ ਬੜੇ ਆ, ਹੈ ਨਾ। ਜੋ ਚਮਕੌਰ ਦੀ ਗੜੀ ਚੋਂ ਸਿੱਖਾਂ ਨੇ ਆਖਿਆ ਸਤਿਗੁਰੂ ਤੁਸੀਂ ਜਾਓ, ਪਲੈਨਿਕ ਸੀ ਜਿਹੜੀ, ਸਾਡੇ ਵਰਗੇ ਤੇ ਸਿੱਖ ਬਹੁਤ ਆ ਪਰ ਗੁਰੂ ਤੁਹਾਡੇ ਵਰਗਾ ਕੋਈ ਵੀ ਨਹੀਂ, ਅਸੀਂ ਸਾਰੇ ਰਲ ਕੇ ਤੁਹਾਡੇ ਵਰਗਾ ਗੁਰੂ ਗੋਬਿੰਦ ਸਿੰਘ ਪੈਦਾ ਨਹੀਂ ਕਰ ਸਕਦੇ, ਤੁਸੀਂ ਇੱਕ ਪਲ ਦੇ ਵਿੱਚ ਸਾਡੇ ਵਰਗੇ ਹਜ਼ਾਰਾਂ ਸਿੱਖ ਪੈਦਾ ਕਰ ਸਕਦੇ ਗਿਆਨ ਦੇ ਨਾਲ, ਕੋਈ ਕਾਰਨ ਸ਼ਕਤੀ ਥੋੜਾ ਸੀ ਕੋਈ, ਗਿਆ ਸੋਝੀ ਸੀ। ਗੁਰੂ ਸਾਹਿਬ ਜੀ ਦਾ ਗਿਆਨ ਦੇਣ ਦਾ ਤਰੀਕਾ ਹੀ ਇਹੋ ਜਿਹਾ ਸੀ। ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੇ, ਅਬ ਪਤਿਆਰ ਕਿਆ ਕੀਜੇ। ਇਹਦੇ ਗੱਲਾਂ ਨਾਲ ਦੀ ਗੱਲ ਬਣਨੀ, ਬਚਨੀ ਤੋਰ ਮੋਰ ਮਨ ਮਾਨੇ। ਹੁਣ ਇੱਥੇ ਸਰੀਰ ਦੀ ਨੀ ਗੱਲ ਕੀਤੀ, ਵੇਖੋ ਜੀ, ਗੁਰੂ ਤੇਰੇ ਬਚਨਾਂ ਦੇ ਨਾਲ ਮੇਰਾ ਮਨ ਮੰਨ ਜਾਂਦਾ, ਤੇਰੇ ਬਚਨਾਂ ਦੇ ਨਾਲ ਮੇਰਾ ਮਨ ਮੰਨਦਾ ਹੈ। ਸਰੀਰ ਦੀ ਗੱਲ ਨਹੀਂ ਹੈ ਕਿ ਹਾਂ ਵੀ ਸਰੀਰ ਜਿਹੜਾ ਸੀ ਉਹ ਜਿਵੇਂ ਗੁਰੂ ਸਾਹਿਬ ਕਹਿੰਦੇ, ਨਹੀਂ, ਗੱਲ ਤੇ ਮੰਨ ਦੀ ਹੈ। ਜਿੱਦਣ ਮਨ ਮੰਨ ਗਿਆ ਸਰੀਰ ਨੇ ਆਪਣੇ ਆਪ ਹੀ ਮੰਨ ਜਾਣਾ। ਜਿੱਦਣ ਅੰਦਰੋਂ ਸਵਾਰਿਆ ਗਿਆ ਨਾ ਅੰਦਰੋਂ, ਬਾਹਰੋਂ ਆਪਣੇ ਆਪ ਹੀ ਸੋਹਣਾ ਲੱਗਦਾ। ਇੱਕ ਗੱਲ ਦੇਖੀ ਤੁਸੀਂ, ਨੋਟ ਕੀਤੀ ਜਾ, ਬਾਹਰੋਂ ਵੇਖਣ ਨੂੰ ਨਾ ਘਰ ਬਹੁਤੇ ਸੋਹਣੇ ਨਹੀਂ ਲੱਗਦੇ, ਨੋਟ ਕਰਿਓ ਤੁਸੀਂ, ਮੈਂ ਕੀਤੀ ਖਾਸ ਕਰਕੇ ਇੱਥੇ। ਅੰਦਰੋਂ ਜਦੋਂ ਆਪਾਂ ਅੰਦਰ ਐਂਟਰ ਕਰਦੇ, ਅੰਦਰ ਘਰ ਦੇ ਅੰਦਰ ਜਾਂਦੇ, ਅੰਦਰੋਂ ਕਿੰਨੇ ਸੋਹਣੇ ਆ, ਬਾਹਰੋਂ ਵੇਖਣ ਨੂੰ ਉਹੋ ਜਿਹੇ ਨਹੀਂ ਹੈਗੇ। ਪਰ ਕਈ ਵਾਰੀ ਆਮ ਸਾਡੇ ਉੱਥੋਂ ਦੀ ਪੰਜਾਬ ਦੀ ਹਾਲਤ ਹੈ ਕਿ ਬਾਹਰੋਂ ਨਕਸ਼ਾ, ਬਾਹਰੋਂ ਸ਼ੋਅ ਬੜੀ ਸੋਹਣੀ ਲੱਗਦੀ ਕੋਠੀ ਦੀ, ਅੰਦਰੋਂ ਭਾਵੇਂ ਨਾ ਉਹੋ ਜਿਹੀ ਹੋਵੇ। ਹੁਣ ਇੱਥੋਂ ਬਾਹਰੋਂ ਸੇਮ ਇੱਕੋ ਜਿਹੇ ਬਰਾਬਰ ਹੀ ਹੈ, ਅੰਦਰੋਂ ਬੜੇ ਸੋਹਣੇ ਆ। ਬਾਹਰੋਂ ਆਮ ਜੇ ਘਰ ਵਿੱਚ ਰਹਿਣ ਵਾਲਾ ਅੰਦਰੋਂ ਬੜੇ ਸੋਹਣੇ ਘਰ ਵਿੱਚ ਰਹਿੰਦਾ ਨਾ, ਪਰ ਆ ਬੰਦੇ ਦਾ ਹਾਲ ਵੇਖੋ ਹੁਣ, ਪਰ ਬਾਹਰੋਂ ਬੜਾ, ਬੋਲੋ ਜੀ, ਬਾਹਰੋਂ ਬੜਾ ਸੋਹਣਾ ਲੱਗਦਾ ਤੇ ਅੰਦਰੋਂ ਭੀਤਰ ਭਰੀ ਭੰਗਾਰ ਕਵਾੜ। ਭੰਗਾਰ ਦਾ ਅਰਥ ਹੈ ਕਵਾੜ। ਤੁਸੀਂ ਸਾਰੇ ਸਿਆਣੇ ਚੋਂ ਕਵਾੜ ਵਾਲੀ ਦੁਕਾਨ ਵੇਖੀ ਆ ਨਾ, ਕਵਾੜ ਵਾਲੀ, ਜੋ ਮਰਜ਼ੀ ਲੈ ਜਾਓ ਉਹਨੇ ਲੈ ਹੀ ਲੈਣਾ। ਗੁਰੂ ਸਾਹਿਬ ਕਹਿੰਦੇ ਇਹੋ ਜਿਹਾ ਹਾਲ ਬਣ ਗਿਆ ਸਿੱਖ ਦਾ, ਇਹੋ ਜਿਹਾ ਕਵਾੜ ਬਣਿਆ ਫਿਰਦਾ ਕਵਾੜ ਵਾਲੀ ਦੁਕਾਨ, ਜੋ ਮਰਜ਼ੀ ਇਹਦੇ ਅੰਦਰ ਸੁੱਟ ਦਿਓ, ਸੂਰਤ ਵਿੱਚ ਇਹਨੇ ਪਾ ਹੀ ਲੈਣਾ। ਇਹਨੇ ਥੋੜਾ ਆਖਣਾ ਨਹੀਂ ਭਾਈ ਮੈਂ ਤੂੰ ਗਿਆਨ ਤੋਂ ਬਿਨਾਂ ਮੈਂ ਹੋਰ ਕੁਝ ਨਹੀਂ ਲੈਣਾ, ਨਾ ਜੀ ਨਾ। ਆਮ ਦੁਕਾਨਾਂ ਤੇ ਥੋੜਾ ਹਰ ਕੁਝ ਵਿਕਦਾ ਨਾ, ਹੁਣ ਵਧੀਆ ਤੁਸੀਂ ਸਟੋਰ ਤੇ ਜਾਓ, ਮੈਡੀਕਲ ਤੇ ਜਾਓ ਨਾ, ਉਹ ਲਊਗਾ ਜੀ ਟੁੱਟੀਆਂ ਚੱਪਲਾਂ, ਨਹੀਂ ਲੈਣਾ ਉਹਨੇ। ਕਵਾੜ ਵਾਲੀ ਦੁਕਾਨ ਤੇ ਸਾਰਾ ਕੁਝ ਹੀ ਵਿਕ ਜਾਂਦਾ, ਬਹੁਤੇ ਕਵਾੜ ਬਣੇ ਫਿਰਦੇ ਨੇ, ਬਹੁਤੇ ਕਵਾੜ ਜਿਹੜੇ ਹਰੇਕ ਗੱਲ ਨੂੰ ਸਵੀਕਾਰ ਕਰ ਲੈਂਦੇ ਨੇ, ਜਿਹੜਾ ਮਰਜ਼ੀ ਮੈਂ ਬੋਲਦਾ ਨਾ ਤੁਸੀਂ ਮੇਰੀ ਗੱਲ ਨੂੰ ਸਵੀਕਾਰ ਕਰੀ ਜਾਂਦੇ ਜੋ, ਕੱਲ ਕਿਸੇ ਹੋਰ ਜਾ ਕੇ ਕਿਸੇ ਹੋਰ ਨੇ ਕੋਈ ਕਰਮ ਕਾਂਡ ਦੀ ਗੱਲ ਕਰ ਜੇ ਤੁਸੀਂ ਉਹ ਵੀ ਸਵੀਕਾਰ ਕਰ ਲੈਣੀ। ਇਹ ਕੀ ਭਲਾ, ਇਹ ਭੰਗਾਰ ਵਾਲੀ, ਇਹ ਨਾ ਕਵਾੜ ਵਾਲੀ ਦੁਕਾਨ ਤੁਰੀ ਤੁਰੀ ਫਿਰਦੀ ਹੈ। ਚਾਹੀਦਾ ਸੀ ਭਾਈ ਆਹ ਗੱਲ ਨੀ ਠੀਕ, ਜਿੱਥੇ ਜਿਹੜੀ ਗੱਲ ਗੁਰਮਤ ਦੇ ਅਨੁਸਾਰ ਸਹੀ ਨਹੀਂ ਹੈ ਉਹ ਨਹੀਂ ਸਹੀ। ਸਤਿਗੁਰੂ ਆਖਦੇ ਨੇ ਬਾਹਰੋਂ ਵੇਖਣ ਨੂੰ ਗੱਲਾਂ ਕਰਕੇ ਬੜਾ ਪਿਆਰਾ ਲੱਗਦਾ, ਗੱਲਾਂ ਕਰਕੇ। ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੇ, ਅਬ ਪਤਿਆਰ ਕਿਆ ਕੀਜੇ। ਇਹ ਗੁਰਬਾਣੀ ਨੇ ਬੜੀਆਂ ਥਾਵਾਂ ਤੇ ਆਖਿਆ, ਬੜੀਆਂ ਥਾਵਾਂ ਤੇ ਬੜੇ ਪਿਆਰ ਨਾਲ ਸਮਝਾਇਆ। ਸਾਹਿਬ ਕਹਿੰਦੇ ਗੱਲਾਂ ਦੇ ਨਾਲ ਇੰਨੇ ਪ੍ਰਸੰਨ ਨਹੀਂ ਹੋਣਾ, ਗੱਲਾਂ ਦੇ ਨਾਲ ਹੁੰਦੇ ਹੋਣਗੇ ਆਮ ਲੋਕ, ਆਮ ਮਾਲਕ, ਆਮ ਰਾਜੇ। ਹੁਣ ਜਿਹੜੇ ਭੱਟ ਸਾਹਿਬਾਨ ਨਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਇਹਨਾਂ ਦੇ ਵਿੱਚੋਂ ਕਈ ਨਾ ਉਹ ਉਸਤਤ ਕਰਦੇ ਹੁੰਦੇ ਸੀ ਜਾ ਕੇ ਰਾਜਿਆਂ ਦੀ, ਜਿਵੇਂ ਅੱਜ ਵੀ ਜਿਹਨਾਂ ਆਪਾਂ ਕਈ ਵਾਰੀ ਜਿਹਨਾਂ ਵਾਸਤੇ ਮਰਾਸੀ ਸ਼ਬਦ ਆਪਾਂ ਵਰਤ ਦਿੰਦੇ ਹਾਂ, ਉਹਨਾਂ ਦਾ ਕੀ, ਜਿਹੜੇ ਵਿਆਹ ਦੇ ਵਿੱਚ ਜਾਣਾ ਉਹਨਾਂ ਦੀ ਤਾਰੀਫ ਕਰਨੀ, ਘਰ ਵਾਲੇ ਦੀ ਬੜੀ ਤਾਰੀਫ ਕਰਨੀ, ਰਿਸ਼ਤੇਦਾਰਾਂ ਦੀ ਤਾਰੀਫ ਕਰੀ ਜਾਣੀ, ਤਾਰੀਫ ਕਰਨ ਦਾ ਮਕਸਦ ਕੀ ਹੁੰਦਾ ਸੀ ਭਲਾ ਦੱਸੋ ਜੀ, ਤੁਹਾਨੂੰ ਪਤਾ ਸਾਰਿਆਂ ਨੂੰ, ਪੈਸੇ ਦੇਣਗੇ। ਤਾਰੀਫ ਵੈਸੇ ਥੋੜਾ ਚਾਹੁੰਦੇ ਸੀ ਕਿ ਬੰਦੇ ਇੱਦਾਂ ਦੇ ਆ, ਉਹਨਾਂ ਨੂੰ ਪਤਾ ਵੀ ਨਹੀਂ ਕਿ ਬੰਦੇ ਇੱਦਾਂ ਦੇ, ਜਿੱਦਾਂ ਕੋਈ ਦੱਸੀ ਜਾਂਦੇ ਨਾ, ਫੁੱਫੜ ਦੀ ਕਿੰਨੀ ਉਸਤ ਕਰੀ ਜਾਂਦੇ ਨਾ, ਗੱਲਾਂ ਨਾਲ ਕਿੰਨਾ ਕੁਝ ਕਰਦੇ, ਬੰਦਾ ਵਾਕਈ ਮਹਿਸੂਸ ਜਿਹਾ ਕਰੀ ਜਾਂਦਾ ਫਿਰ ਕਿ ਦੇਣੇ ਪੈਣੇ ਹੁਣ ਤੇ, ਬਾੜਾ ਹੀ ਕਰੀ ਜਾਂਦੇ ਨਾ। ਕਈਆਂ ਨੂੰ ਪਤਾ ਲੱਗ ਜਾਂਦਾ ਕਿ ਇਹਨੇ ਜੋ ਕਿ ਹੈ ਨਹੀਂ ਅਸੀਂ, ਪਰ ਫਿਰ ਵੀ ਕਹਿੰਦਾ ਚਲੋ ਕੋਈ ਗੱਲ ਨਹੀਂ। ਹੁਣ ਗੁਰਬਾਣੀ ਨੇ ਬੜਿਆਂ ਥਾਵਾਂ ਤੇ ਆਖਿਆ ਕਿ ਗੱਲਾਂ ਦੇ ਨਾਲ ਗੱਲ ਨਹੀਂ ਬਣਨੀ, ਗੱਲੀ ਸੋ ਸੱਜਣ ਵੀਹ, ਇੱਕ ਨਹੀਂ ਦੋ ਨਹੀਂ ਤਿੰਨ ਨਹੀਂ, ਗੱਲਾਂ ਦੇ ਵਾਲ ਤੇ ਵੀਹ ਸੱਜਣ ਤੁਰੇ ਫਿਰਦੇ ਗੱਲਾਂ ਵਾਲੇ। ਗੱਲੀ ਅਸੀਂ ਚੰਗੀਆਂ, ਅਗਲੀ ਗੱਲ ਕਿਹੜੀ ਕਹੀ ਭਲਾ, ਚਾਰ ਵਾਲੀ ਅਚਾਰੀ ਬੁਰੀਆਂ। ਹੁਣ ਗੱਲ ਕੀ ਆ, ਗੁਰੂ ਸਾਹਿਬ ਜੀ ਗੱਲਾਂ ਤੇ ਨਹੀਂ ਪ੍ਰਸੰਨ ਕਰਦੇ। ਕਈ ਵਾਰੀ ਨਾ ਅਸੀਂ ਦੇਖਿਆ ਕਹਿੰਦੇ ਅਰਦਾਸ ਵਿੱਚ ਭਾਈ ਸਾਹਿਬ ਗੱਲਾਂ ਹੀ ਨਹੀਂ ਕਰਦੇ ਜ਼ਿਆਦੀਆਂ, ਉਹ ਸਾਰੇ ਗੱਲਾਂ ਵਾਲੇ ਨੇ, ਗੱਲਾਂ ਤੇ ਪ੍ਰਸੰਨ ਹੁੰਦੇ ਲੋਕ ਬਹੁਤੇ ਗੱਲਾਂ ਤੇ। ਜਿੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰੋਗੇ ਨਾ, ਜਾਂ ਕੋਈ ਕਰੂਗਾ ਸੋਹਣੀਆਂ ਸੋਹਣੀਆਂ ਨਾ, ਗੁਰਮੁਖ ਪਿਆਰੇ ਬੜੇ ਹੀ ਸੇਵਾਦਾਰ ਆ, ਉਹਨਾਂ ਖੁਸ਼ ਹੁੰਦੇ ਜਾਂਦੇ, ਉਹਨਾਂ ਹੀ ਖੁਸ਼ ਹੁੰਦੇ ਜਾਂਦੇ ਨਾ। ਜਿਵੇਂ ਉਹ ਭੱਟ ਸਾਹਿਬਾਨ ਕਰਦੇ ਹੁੰਦੇ ਸਨ, ਲੋਕਾਂ ਦੇ ਘਰਾਂ 'ਚ ਜਾ ਕੇ ਉਹਨਾਂ ਦਾ ਕੰਮ ਹੀ ਇਹ ਸੀ ਨਾ, ਗੱਲਾਂ ਕਰ ਕਰਕੇ, ਉਸਤਤ ਕਰ ਕਰਕੇ ਉਹਨਾਂ ਦਾ ਗੁਜ਼ਾਰਾ ਹੀ ਇੱਦਾਂ ਚੱਲਦਾ ਸੀ। ਪਰ ਉਹੋ ਹੀ ਗੱਲ ਮੁੜ ਕੇ ਵੇਖੋ, ਉਹਨਾਂ ਦੇ ਪਰਿਵਾਰ ਵਿੱਚੋਂ ਮੁੜ ਕੇ ਜਦੋਂ ਮੁੜੇ, ਉਹਨਾਂ ਨੇ ਬੰਦੇ ਦੀ ਗੱਲ ਨਹੀਂ ਕੀਤੀ, ਰੱਬ ਦੀ ਗੱਲ ਕੀਤੀ। ਜਦੋਂ ਸਮਝ ਆਈ ਇਹ ਤਾਂ ਝੂਠੀ ਹੈ, ਇਹ ਤਾਂ ਬਿਨਸਨਹਾਰ ਸਾਰੇ ਲੋਕ ਆ, ਜਦੋਂ ਕੋਈ ਨਾ ਦੇਵੇ ਉਹਨਾਂ ਦੇ ਘਰੋਂ ਨਾਰਾਜ਼ ਹੋ ਕੇ ਆ ਜਾਂਦੇ ਨੇ, ਤੁਹਾਡੇ ਤੇ ਪੱਲੇ ਹੀ ਕੁਝ ਨਹੀਂ ਆਉਂਦੇ ਸੀ, ਉਹ ਪਤਾ ਉਹਨਾਂ ਨੂੰ ਸਾਰਾ ਹੀ ਹੈ। ਭਗਤ ਰਵਿਦਾਸ ਮਹਾਰਾਜ ਜੀ ਆਖਦੇ ਨੇ, ਮੇਰੇ ਵਰਗਾ ਦੀਨ ਕੋਈ ਨਹੀਂ ਤੇ ਤੇਰੇ ਵਰਗਾ ਦਇਆਵਾਨ ਕੋਈ ਨਹੀਂ, ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੇ, ਬਚਨੀ ਤੋਰ ਮੋਰ ਮਨ ਮਾਨੇ। ਗੁਰੂ ਦੇ ਬਚਨ ਹੋਣ, ਸਾਡਾ ਮਨ ਹੋਵੇ, ਜੇ ਮਨ ਮੰਨੇ ਨਾ ਤੇ ਗੁਰੂ ਦੇ ਬਚਨ ਕਾਹਦੇ, ਦੱਸੋ। ਸਤਿਗੁਰ ਬਚਨ ਤੁਮਾਰੇ, ਨਿਰਗੁਣ ਨਿਸਤਾਰੇ, ਮਹਾਬਖਾਦੀ ਦੁਸ਼ਟ ਅਪਵਾਦੀ, ਤੇ ਪਨੀਤ ਸ਼ਿੰਗਾਰੇ, ਜਨਮ ਭਵੰਤੇ ਨੜਕ ਪੜੰਤੇ, ਤਿਨਕੇ ਕੁੱਲ ਉਧਾਰੇ। ਇਹੋ ਜਿਹਾ ਗੁਰੂ ਬਚਨ ਬੜੇ ਕੀਮਤੀ ਬੋਲ, ਜਿਹੜੇ ਗਿਆਨ ਆ ਨਾ ਜਿਹੜਾ ਗੁਰੂ ਦਾ ਬਚਨ ਬੜੇ ਕੀਮਤੀ ਹੈ। ਅਸੀਂ ਸੁਣਦੇ ਹਾਂ, ਬੜੇ ਬਚਨ ਸੁਣੇ ਅਸੀਂ ਗੁਰੂ ਦੇ, ਬੜੇ ਸੁਣੇ, ਪਤਾ ਨਹੀਂ ਅਸਰ ਕਿਉਂ ਨਹੀਂ ਕੀਤਾ ਉਹਨਾਂ ਬਚਨਾਂ ਨੇ ਸਾਡੇ ਜੀਵਨ ਦੇ ਵਿੱਚ, ਬਚਨ ਬੜੇ ਸੁਣੇ। ਬਚਨੀ ਤੋਰ ਮੋਰ ਮਨ ਮਾਨੇ, ਤੇਰੇ ਬਚਨਾਂ ਦੇ ਨਾਲ ਮੇਰਾ ਮਨ ਮੰਨ ਜਾਂਦਾ ਹੈ। ਹੁਣ ਮਸਲਾ ਤਾਂ ਇਹ ਸੀ ਕਿ ਜੋ ਗੁਰ ਕਹੇ ਸੋਈ ਭਲ ਮਾਨੋ, ਬਚਨੀ ਤੋਰ ਮੋਰ ਮਨ ਮਾਨੇ। ਜੋ ਗੁਰੂ ਸਾਹਿਬ ਜੀ ਗਿਆਨ ਦੇ ਰਹੇ ਨੇ, ਗੁਰਬਾਣੀ ਗਿਆਨ ਦੇ ਰਹੀ ਹੈ, ਉਸ ਗਿਆਨ ਦੇ ਅਨੁਸਾਰ ਜ਼ਿੰਦਗੀ ਬਤੀਤ ਹੋਵੇ ਬੰਦੇ ਦੀ। ਕਾਰਨ ਤੇ ਸੀ, ਹੁਣ ਅਸੀਂ ਸਾਰੇ ਹਾਂ ਨਾ, ਵੇਖੋ ਜਿਹੜੇ ਮਾਂ ਬਾਪ ਨੇ ਨਾ, ਉਹ ਕੀ ਚਾਹੁੰਦੇ ਨੇ ਕਿ ਬੱਚੇ ਸਾਡੇ ਆਗਿਆਕਾਰੀ ਹੋਣ, ਜਿਵੇਂ ਅਸੀਂ ਚਾਹੁੰਦੇ ਬੱਚੇ ਉਂਝ ਕਰਿਆ ਕਰਨ, ਭਲਾ ਸੋਚਦੇ ਆ ਨਾ ਜੀ। ਏਦਾਂ ਸੋਚਣ ਵਿੱਚ ਬਰਿਆਈ ਤਾਂ ਨਹੀਂ ਨਾ ਹੈਗੀ ਕੋਈ ਜੀ। ਮਾਂ ਬਾਪ ਸੋਚ ਰਹੇ ਨੇ ਕਿ ਬੱਚਾ ਜਿਵੇਂ ਅਸੀਂ ਕਹਿੰਦੇ ਵਧੀਆ ਪੜ੍ਹਾਈ ਕਰੇ, ਵਧੀਆ ਜੀਵਨ ਬਤੀਤ ਕਰੇ, ਆਹ ਕੁਝ ਸੋਚਣ ਦੇ ਵਿੱਚ ਮਾੜੀ ਗੱਲ ਆ? ਨਹੀਂ ਜੀ। ਹੁਣ ਬੱਚਾ ਕੁਝ ਹੋਰ ਸੋਚਣਾ ਚਾਹੁੰਦਾ, ਉੱਥੇ ਫਿਰ ਗੱਲਬਾਤ ਨਹੀਂ ਬਣਦੀ, ਵਿਚਾਰ ਦੇ ਵਿੱਚ ਫਰਕ ਪੈ ਜਾਂਦਾ। ਗੁਰੂ ਮਾਂ ਵੀ ਹੈ, ਗੁਰੂ ਪਿਓ ਵੀ ਹੈ। ਸਾਨੂੰ ਗੁਰੂ ਆਖਦਾ ਇੰਜ ਨਹੀਂ, ਇੰਜ ਕਰ ਲਾ, ਸਾਡੇ ਬਾਰੇ ਸੋਚਦਾ ਗੁਰੂ, ਬੜਾ ਸੋਚਦਾ। ਸਤਿਗੁਰ ਸਭਨਾ ਦਾ ਭਲਾ ਮਨਾਏਗਾ, ਸਭਨਾ ਦਾ, ਇੱਕ ਦਾ ਥੋੜਾ। ਹੁਣ ਅਸੀਂ ਤੇ ਆਪਣੇ ਬੱਚੇ ਤੱਕ ਹੀ ਸੀਮਤ ਆ, ਦੂਜੇ ਦਾ ਬੱਚੇ ਬਾਰੇ ਸਾਨੂੰ ਸੋਚਣ ਦੀ ਲੋੜ ਹੀ ਨਹੀਂ, ਜੋ ਮਰਜ਼ੀ ਕਰੇ, ਭੁੱਖਾ ਹੈ ਧਿਆਇਆ ਕੀ ਹੈ ਸਾਨੂੰ, ਪਰ ਸਤਿਗੁਰੂ ਸਭਨਾ ਦਾ। ਹੁਣ ਜਿਹੜਾ ਗੁਰੂ ਹੈ ਸਾਰਿਆਂ ਦਾ ਭਲਾ ਸੋਚਦਾ, ਇਹਦਾ ਜੀਵਨ ਚੰਗਾ ਹੋਵੇ, ਇਹਦੇ ਜੀਵਨ ਦੇ ਉੱਤੇ ਕੋਈ ਕਲੰਕ ਨਾ ਹੋਵੇ, ਇਹਦੇ ਜੀਵਨ ਵੱਲ ਵੇਖ ਕੇ ਲੋਕੀ ਇਹਦੇ ਗੁਰੂ ਤੱਕ ਪਹੁੰਚ ਜਾਣ, ਪਰ ਇਹ ਗੁੱਸਾ ਕਰ ਜਾਂਦਾ ਕਈ ਵਾਰੀ, ਇਹ ਇੰਜ ਨਾ ਕਹੋ, ਮੈਂ ਤਾਂ ਆਪਣੀ ਮਰਜ਼ੀ ਨਾਲ ਜਿਉਣਾ ਚਾਹੁੰਦਾ। ਹੁਣ ਇੱਕ ਗੱਲ ਸੋਚਿਓ, ਗੁਰੂ ਕਿਤੇ ਨਹੀਂ ਆਖਦਾ ਤੂੰ ਸੋਹਣੇ ਕੱਪੜੇ ਨਾ ਪਾ, ਬੰਦਿਸ਼ ਕੋਈ ਨਹੀਂ। ਗੁਰੂ ਨੇ ਕਿੱਥੇ ਆਖਿਆ ਤੂੰ ਸੋਹਣਾ ਨਾ ਖਾਇਆ ਕਰ, ਵਧੀਆ ਨਾ ਖਾਇਆ ਕਰ? ਗੁਰੂ ਸਾਹਿਬ ਤਾਂ ਆਖਦੇ ਸੋਨੇ ਦੇ ਘਰ ਵਿੱਚ ਰਹਿ, ਸੋਨੇ ਦਾ ਘਰ ਕਿਸੇ ਦਾ ਹੈਗਾ ਕਿ ਨਹੀਂ ਹੈਗਾ ਜੀ? ਨਹੀਂ ਹੋਣਾ ਮੇਰੇ ਹਿਸਾਬ ਨਾਲ, ਹੈ ਨਾ। ਮੋਤੀ ਤਾਂ ਮੰਦਰ ਉਸ ਰਹਿ। ਹੁਣ ਗੁਰੂ ਤਾਂ ਇੱਥੋਂ ਤੱਕ ਪਹੁੰਚਿਆ ਆ, ਗੁਰੂ ਤਾਂ ਕਹਿੰਦਾ ਸੋਨੇ ਦੇ ਘਰ ਵਿੱਚ ਰਹਿ, ਮੋਤੀ ਲੱਗੇ ਹੋਣ, ਹੀਰੇ ਲੱਗੇ ਹੋਣ ਘਰ ਵਿੱਚ, ਇੰਨਾ ਅਮੀਰ ਸਿੱਖ ਹੋਵੇ। ਆਪਾਂ ਕਹਿੰਦੇ ਲੈ ਪਏ ਜੇ ਗੁਰੂ ਵਾਲੇ ਬਣ ਗਏ ਤਾਂ ਅਸੀਂ ਕੁਝ ਨਾ, ਸਾਡੇ ਕੋਲ ਕੁਝ ਪਾਇਆ ਜਾਣਾ, ਅਸੀਂ ਬਾਹਰ ਅੰਦਰ ਵੀ ਜਾਣਾ ਹੁੰਦਾ। ਗੁਰੂ ਕਹਿੰਦੇ ਦਾਇਰੇ ਦੇ ਵਿੱਚ ਰਹਿ ਕੇ ਨਾ, ਮਸਲਾ ਆਪਣੇ ਗੁਰੂ ਦੇ ਨਾਲ ਜੁੜਿਆ ਰਹਿ, ਸੁਰਤ ਕਰਕੇ ਆਪਣੇ ਗੁਰੂ ਦੇ ਨਾਲ ਰਹਿ, ਮਤ ਦੇਖ ਵਿਸਰੇ, ਤੇਰਾ ਚਿੱਤ ਨਾ, ਮਸਲਾ ਤੇ ਆ ਹੈ ਕਿ ਵਿਸਰੇ ਨਾ ਤੇਰੇ ਜੀਵਨ ਵਿੱਚੋਂ, ਵਿਸਰਨਾ ਨਹੀਂ ਚਾਹੀਦਾ, ਬਰਿਆਈ ਨਾ ਤੇਰੇ ਜੀਵਨ ਦੇ ਵਿੱਚ ਆਵੇ, ਉਹਦੀਆਂ ਦਾਤਾਂ ਲੈ ਕੇ ਉਹਨੂੰ ਭੁੱਲੇ ਨਾ ਤੂੰ, ਫਿਰ ਜਾ ਕੇ ਗੱਲ ਬਣਨੀ ਸੀ। ਬਚਨੀ ਤੋਰ ਮੋਰ ਮਨ ਮਾਨੇ, ਜਨ ਕੋ ਪੂਰਨ ਦੀਜੇ, ਹਉ ਬਲ ਬਲ ਜਾਉ। ਹਉ ਦਾ ਮਤਲਬ ਹੁੰਦਾ ਮੈਂ, ਆਪਾਂ ਸਾਰੇ ਆਹ ਗੱਲ ਜਦੋਂ ਵੀ ਕਹੋਗੇ ਮੈਂ ਆਪਣੇ ਤੇ ਲੱਗਣੀ ਆ। ਹਉ ਬਲ ਬਲ ਜਾਉ ਰਮਈਆ ਕਾਰਨ, ਕਾਰਨ ਕਵਨ ਅਬੋਲ। ਕਹਿੰਦੇ ਮੈਂ ਆਪਣੇ ਮਾਲਕ ਤੋਂ, ਆਪਣੇ ਪਰਮਾਤਮਾ ਤੋਂ ਵਾਰਨੇ ਜਾਵਾਂ, ਜਿਹਨੇ ਮੈਨੂੰ ਏਡਾ ਸੋਹਣਾ ਜੀਵਨ ਦਿੱਤਾ ਹੈ, ਮਨੁੱਖ ਬਣਾ ਕੇ ਭੇਜਿਆ ਮੈਨੂੰ, ਜਿਹਨੇ ਮੇਰੇ ਵਿੱਚ ਕੋਈ ਵੀ ਕਮੀ ਨਹੀਂ ਰੱਖੀ, ਜਿਹਨੇ ਧਰਤੀ ਤੇ ਆਣ ਕੇ ਮੈਨੂੰ ਚੰਗਾ ਜਨਮ ਦਿੱਤਾ ਤੇ ਮੈਂ ਲੋਕਾਂ ਦੇ ਵਿੱਚ ਵਧੀਆ ਰਹਿ ਰਿਹਾ। ਕਈਆਂ ਦੀ ਦੇਖਭਾਲ ਕਰ ਰਿਹਾ, ਕਈਆਂ ਦੇ ਨਾਲ ਇਹ ਖੜਦਾ, ਦੁੱਖ ਸੁੱਖ ਦੇ ਵਿੱਚ ਖੜਦਾ। ਪਰ ਕਾਰਨ ਫਿਰ ਬਣ ਗਿਆ, ਕਹਿੰਦੇ ਰੱਬ ਵਿਸਰੇ ਨਾ ਤੇਰੇ ਜੀਵਨ ਵਿੱਚੋਂ, ਪਰਮਾਤਮਾ ਤੇਰੇ ਜੀਵਨ ਦੇ ਵਿੱਚੋਂ ਭੁੱਲੇ ਨਾ। ਜਿੱਦਣ ਭੁੱਲ ਗਿਆ ਸਾਰਾ ਕੁਝ ਕੀਤਾ ਜਿਹੜਾ ਵਿਅਰਥ ਚਲੇ ਜਾਣਾ। ਕਾਰਨ ਕਮਨ ਬੋਲ, ਬਹੁਤ ਜਨਮ ਵਿਛੜੇ ਥੇ ਮਾਧੋ, ਬਹੁਤ ਜਨਮ, ਬੜੇ ਲੰਬੇ ਸਮੇਂ ਤੋਂ ਮੈਂ ਤੇਰੇ ਉਪਦੇਸ਼ ਦੇ ਨਾਲੋਂ ਵਿਛੜਿਆ ਸੀ, ਟੁੱਟਾ ਹੋਇਆ ਸੀ, ਭਾਵ ਵਿਛੜਨ ਦਾ ਬਲ ਟੁੱਟਾ ਹੋਇਆ ਸੀ। ਜ਼ਿੰਦਗੀ ਬਤੀਤ ਮੈਂ ਕਰ ਰਿਹਾ ਸੀ, ਗੁਰਦੁਆਰੇ ਵੀ ਆਉਂਦਾ ਸੀ, ਪਾਠ ਵੀ ਕਰਵਾਉਂਦਾ ਸੀ, ਸਾਰੇ ਕੰਮ ਕਰਦਾ ਸੀ, ਪਰ ਵਿਛੜਿਆ ਹੋਇਆ ਸੀ, ਕੰਮ ਸਾਰੇ ਕਰਦਾ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਆਹ ਜਨਮ ਜਿਹੜਾ ਹੁਣ ਜਿਹੜਾ ਮਿਲਿਆ, ਜਿਹੜਾ ਅੱਜ ਗੁਰੂ ਵਾਲਾ ਮਿਲਿਆ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਜਿੱਦਣ ਤੋਂ ਗੁਰੂ ਉਪਦੇਸ਼ ਵਾਲਾ ਬਣ ਗਿਆ ਉਦੋਂ ਤੋਂ ਮਨੁੱਖਾ ਸਰੀਰ ਗਿਣਿਆ ਜਾਣਾ ਹੈ। ਹੋ ਸਕਦਾ ਕੋਈ 40 ਸਾਲ ਉਦਾਂ ਹੀ ਨਿਗਾ ਗਿਆ ਹੋਵੇ, ਬਿਨਾਂ ਮਨੁੱਖਾ ਸਰੀਰ ਤੋਂ ਬਿਨਾਂ ਨਿਗਾ ਗਿਆ ਹੋਵੇ, ਹੋ ਸਕਦਾ ਕੋਈ 20 ਸਾਲ ਨਿਗਾ ਗਿਆ ਹੋਵੇ। ਕਹਿੰਦੇ ਜਿਸ ਦਿਨ ਤੋਂ ਮੈਂ ਤੇਰੇ ਉਪਦੇਸ਼ ਦੇ ਨਾਲ ਜੁੜਿਆ, ਜਿੱਦਣ ਮੈਂ ਤੇਰੇ ਉਪਦੇਸ਼ ਦੀ ਪਾਲਣਾ ਆਪਣੇ ਜੀਵਨ ਵਿੱਚ ਕੀਤੀ ਹੈ, ਉਸ ਦਿਨ ਤੋਂ ਮਨੁੱਖਾ ਸਰੀਰ ਗਿਣਿਆ ਗਿਆ ਹੈ। ਅਸੀਂ ਇੱਕ ਸ਼ਬਦ ਨਹੀਂ ਵਰਤ ਦਿੰਦੇ ਆਮ ਹੀ, ਪਤਾ ਨਹੀਂ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ। ਕਹਿੰਦੇ ਜੀ ਗੁਰੂ ਵਾਲੇ, ਇੰਨੇ ਪੁਰਾਣੇ ਗੁਰੂ ਵਾਲੇ ਬਣ ਗਏ, ਇਹ ਗੱਲ ਪਤਾ ਕਦੋਂ ਕਹਿੰਦੇ, ਜਦੋਂ ਕੋਈ ਖੰਡੇ ਬਾਟੇ ਦੀ ਪੌੜ ਲੈ ਕੇ ਆਇਆ ਹੋਵੇ, ਉਹਦੇ ਵਾਸਤੇ ਕਈ ਵਾਰੀ ਅਸੀਂ ਵਰਤ ਦਿੰਦੇ ਹਾਂ ਜੀ ਇੰਨੇ ਪੁਰਾਣੀ ਗੁਰੂ ਵਾਲੇ ਬਣੇ। ਪਰ ਮੈਨੂੰ ਲੱਗਦਾ ਉੱਥੇ ਇਹ ਸ਼ਬਦ ਉੱਥੇ ਨਹੀਂ ਵਰਤਣਾ ਚਾਹੀਦਾ। ਗੁਰੂ ਵਾਲਾ ਕੌਣ ਹੈ ਭਲਾ ਜੀ? ਪਹਿਲੀ ਗੱਲ, ਸਾਡਾ ਗੁਰੂ ਕੌਣ ਹੈ? ਗਿਆਨ। ਤੇ ਗੁਰੂ ਵਾਲੇ ਕਿਤਨ ਬਣਾਂਗੇ? ਜਿੱਦਣ ਗਿਆਨ ਲਵਾਂਗੇ। ਆਹ ਤੇ ਇਹ ਤੇ ਖੰਡੇ ਬਾਟੇ ਦੀ ਪੌਲ, ਇਹ ਤੇ ਇੱਕ ਵਰਦੀ ਪਾਈ ਸੀ, ਅਜੇ ਸਕੂਲ ਤੇ ਤਾਂ ਜਾਣਾ ਸੀ, ਅਜੇ ਟੀਚਰ ਦੇ ਨਾਲ ਤੇ ਵਾਹ ਹੀ ਨਹੀਂ ਪਿਆ ਅਜੇ, ਹੈ ਨਾ। ਊ ਹੁੰਦਾ ਨੀ ਕਈ ਵਾਰੀ, ਜਿਹੜਾ ਜ਼ਿਆਦਾ ਸਿਆਣਾ ਟੀਚਰ ਹੋਵੇ, ਸਖ਼ਤ ਹੋਵੇ, ਜਿਹੜਾ ਸਖ਼ਤ ਜਿਹਾ ਟੀਚਰ ਹੋਵੇ, ਜਿਹੜਾ ਡਿਸਿਪਲਿਨ ਬੜਾ, ਸਾਰਾ ਕੁਝ ਬੜੇ ਧਿਆਨ ਚ ਰੱਖਦਾ ਹੋਵੇ ਨਾ, 5 ਮਿੰਟ ਬੱਚੇ ਨੂੰ ਇੱਧਰ ਉੱਧਰ ਨਾ ਜਾਣ ਦੇਵੇ, ਹੈ ਨਾ, 2 ਮਿੰਟ ਵੀ ਕੋਈ ਟੀਚਰ ਦੂਜੇ ਨੂੰ ਲੇਟ ਨਾ ਹੋਣ ਦੇਵੇ ਕਲਾਸ ਦੇ ਵਿੱਚੋਂ, ਉਹਨੂੰ ਸਾਰਾ ਸਾਰੇ ਜਾਣੇ ਨਾ ਉਹਦੇ ਤੋਂ ਪਛਾਣ ਲੁਕ ਲੁਕ ਕੇ ਰਹਿੰਦੇ ਉਹਦੇ ਤੋਂ, ਉਹਨੂੰ ਚੰਗਾ ਵੀ ਨਹੀਂ ਸਮਝਦੇ ਮਨ ਵਿੱਚ, ਉਹ ਚੰਗਾ ਵੀ ਨਹੀਂ ਲੱਗਦਾ ਉਹ ਟੀਚਰ, ਪਰ ਹੈਗਾ ਸਿਆਣਾ ਨਾ ਜੀ ਉਹ, ਜਿਹੜਾ ਸਖ਼ਤ ਜਿਹਾਵੇ, ਬੜੇ ਬੜੇ ਵਧੀਆ ਹਿਸਾਬ ਨਾਲ ਰਹਿੰਦਾ ਹੋਵੇ, ਬੱਚਿਆਂ ਨੂੰ ਟਾਈਮ ਸਿਰ ਬੱਚਿਆਂ ਨੂੰ ਕਲਾਸ ਦੇ ਵਿੱਚ ਭੇਜਦਾ ਹੋਵੇ, ਤੇ ਵੈਸੇ ਉਹ ਬੱਚਿਆਂ ਨੂੰ ਵੀ ਚੰਗਾ ਨਹੀਂ ਲੱਗਣਾ ਤੇ ਬਾਕੀ ਟੀਚਰਾਂ ਨੂੰ ਵੀ ਨਹੀਂ ਚੰਗਾ ਲੱਗਣਾ। ਤੇ ਜਿੱਦਣ ਕਿਤੇ ਉਹ ਨਾ ਆਵੇ ਸਕੂਲ ਵਿੱਚ, ਫਿਰ ਤੇ ਮੌਜਾਂ ਹੀ ਬੜੀਆਂ। ਤੇ ਸਾਡਾ ਟੀਚਰ ਥੋੜਾ ਜਿਹਾ ਸਖ਼ਤ ਆ, ਅਸੀਂ ਨਲਾਇਕ ਹਾਂ, ਅਸੀਂ ਨਲਾਇਕ ਹਾਂ ਤਾਂ ਬਚਦੇ ਫਿਰਦੇ ਇਹਦੇ ਤੋਂ। ਜੇ ਕਿਤੇ ਅਸੀਂ ਨਲਾਇਕ ਨਾ ਹੋਈਏ, ਸਾਨੂੰ ਤੇ ਪਰਵਾਹ ਹੀ ਨਾ ਆਵੇ ਕੋਈ। ਹੁਣ ਟੀਚਰ ਸ਼ਬਦ ਗੁਰੂ, ਗਿਆਨ ਗੁਰੂ, ਗੁਰੂ ਨਾਨਕ ਸਾਹਿਬ ਬੜੇ ਸਖ਼ਤ ਨੇ, ਮਾੜਾ ਮੋਟਾ ਨਹੀਂ ਕਿਤੇ ਸਿੱਖਾ ਤੇਰੇ ਵਿੱਚ ਮਾੜੀ ਵੀ ਆਣ ਨਹੀਂ ਰਹਿਣੀ ਚਾਹੀਦੀ, ਸਿੱਧਾ ਕੋ ਚੱਲ ਬਿਲਕੁਲ। ਤਾਂ ਕਰਕੇ ਅਸੀਂ ਕਹਿ ਦਿੰਦੇ ਗੁਰੂ ਵਾਲਾ ਬਣ ਗਿਆ ਬੰਦਾ, ਗੁਰੂ ਵਾਲਾ। ਗੁਰੂ ਵਾਲਾ ਬਣਨ ਦਾ ਕੀ ਮਤਲਬ ਹੈ ਜੀ? ਗੁਰੂ ਦੇ ਉਪਦੇਸ਼ ਨੂੰ ਇਹਨੇ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਿਆ, ਬਚਨੀ ਤੋਰ ਮੋਰ ਮਨ ਮਾਨੇ, ਕੀ ਹੋ ਗਿਆ ਹੁਣ? ਗੁਰੂ ਵਾਲਾ ਬਣ ਗਿਆ, ਹੁਣ ਬਣਿਆ ਗੁਰੂ। ਪੌਲ ਛੱਕ ਕੇ ਥੋੜਾ ਬਣਿਆ, ਅੱਜ ਪੌਲ ਛੱਗੀ 6 ਮਹੀਨਿਆਂ ਬਾਅਦ ਫਿਰ ਲਾਈ ਫਿਰਦਾ ਗਾਤਰਾ, ਫਿਰ ਗੁਰੂ ਹੁਣ ਗੁਰੂ ਵਾਲਾ ਟੁੱਟ ਗਿਆ ਗੁਰੂ ਤੋਂ, ਹੈ ਨਾ। ਉਹ ਗਿਆ ਸੀ, ਵੈਸੇ ਹੀ ਗਿਆ ਸੀ, ਹੈ ਨਾ। ਉਹਨਾਂ ਨੇ ਕਿਹਾ ਬਈ ਜਦੋਂ ਵੇਖਿਆ ਕਿਰਪਾਨ ਬੜੀ ਸੋਹਣੀ ਫਰੀ ਮਿਲਦੀ, ਗਾਤਰਾ ਬੜਾ ਵਧੀਆ, ਤਾਂ ਚਲੋ ਵੈਸੇ ਛੱਕ ਲੈਂਦੇ, ਘਰ ਜਾ ਕੇ ਲਾ ਦਾਂਗੇ। ਉਹ ਪਿੰਡ ਵਾਲਿਆਂ ਨੇ ਇੱਕ ਵਾਰੀ ਤਾਂ ਕਹਿ ਦਿੱਤਾ ਬਈ ਗੁਰੂ ਵਾਲਾ ਬਣ ਕੇ ਆਇਆ ਗੁਰੂ ਵਾਲਾ। ਨਹੀਂ ਜੀ ਨਹੀਂ, ਗੁਰੂ ਵਾਲਾ ਬਣਨ ਵਾਸਤੇ ਕਈ ਵਾਰੀ ਬੰਦ ਕਟਵਾਉਣੇ ਪੈਂਦੇ ਆ। ਗੁਰੂ ਵਾਲਾ ਬਣਨ ਵਾਸਤੇ ਆਪਾਂ ਤੇ ਕਈ ਵਾਰੀ ਬਣਦੇ ਹਾਂ, ਕਈ ਵਾਰੀ ਟੁੱਟਦੇ ਹਾਂ ਰੋਜ਼ ਦਿਹਾੜੀ ਦੇ ਵਿੱਚ, ਹੈ ਨਾ। ਤਾਂ ਹੀ ਤੇ ਆਖਿਆ ਭਗਤ ਰਵਿਦਾਸ ਜੀ ਨੇ, ਕਹਿੰਦੇ ਤੇਰੇ ਬਚਨਾਂ ਦੇ ਨਾਲ ਜੇ ਕਿਤੇ ਮੇਰਾ ਮਨ ਮੰਨ ਜਾਏ ਨਾ, ਤੇ ਮੇਰੇ ਜੀਵਨ ਦੇ ਵਿੱਚ ਸਾਰਾ ਕੁਝ ਆ ਜਾਏ। ਕਾਰਨ ਕਮਨ ਅਬੋਲ, ਹਉ ਬਲ ਬਲ ਜਾਊਂ ਰਮਈਆ ਕਾਰਨੇ। ਕਹਿੰਦੇ ਮੈਂ ਆਪਣੇ ਗੁਰੂ ਤੋਂ ਵਾਰਨੇ ਜਾਵਾਂ, ਆਪਣੇ ਗੁਰੂ ਤੋਂ ਸਦਕੇ ਜਾਵਾਂ, ਕਿਉਂਕਿ ਮੇਰਾ ਗੁਰੂ ਅੰਦਰ ਦੀ ਮੈਲ ਕੱਢ ਦਿੰਦਾ, ਮੇਰਾ ਗੁਰੂ ਮਨ ਦਾ ਪਰਦਾ ਦੂਰ ਕਰ ਦਿੰਦਾ, ਮੇਰਾ ਗੁਰੂ ਮਨ ਦੇ ਹੰਕਾਰ ਦੂਰ ਕਰ ਦਿੰਦਾ, ਇਹੋ ਜਿਹਾ ਮੇਰਾ ਗੁਰੂ ਹੈ। ਤਾਂ ਹੀ ਤੇ ਆਖਦੇ ਨੇ ਬਹੁਤ ਜਨਮ ਵਿਛੜੇ ਥੇ ਮਾਧੋ, ਕਈ ਜਨਮ ਭਏ ਕੀਟ ਪਤੰਗਾ। ਆ ਸ਼ਬਦ ਤੁਸੀਂ ਪੜ੍ਹਦੇ ਨਾ ਕਈ ਵਾਰੀ ਪੁੱਛਦੇ ਜੀ ਆ ਵੇਖੋ ਜੀ ਤੁਸੀਂ ਕਹਿੰਦੇ ਜੂਨਾਂ ਨਹੀਂ ਹੁੰਦੀਆਂ ਜੀ ਵੇਖੋ ਲਿਖਿਆ ਬਾਣੀ ਦੇ ਵਿੱਚ ਕਈ ਜਨਮ ਪੰਦਾ ਪਹਿਲਾਂ ਹਿਰਨ ਦੀ ਜੂਨ ਵਿੱਚ ਸੀ ਗੱਜ ਮੀਨ ਪਤੰਗਾ ਪਹਿਲਾਂ ਕਈ ਵਾਰੀ ਮੱਛੀ ਦੀ ਜੂਨ ਵਿੱਚ ਸੀ ਹਾਥੀ ਦੀ ਜੂਨ ਵਿੱਚ ਸੀ ਉੱਥੇ ਇਸੇ ਸਰੀਰ ਦੀਆਂ ਬਿਰਤੀਆਂ ਦੀ ਗੱਲ ਕੀਤੀ ਹੋਈ ਆ ਕਈ ਜਨਮ ਪਹਿਲਾਂ ਇਹ ਕੀ ਸੀ ਇਹ ਪੰਖੀ ਬਣਿਆ ਫਿਰਦਾ ਸੀ ਕਈ ਜਨਮ ਦਾ ਮਤਲਬ ਕਿ ਲੰਮਾ ਸਮਾਂ ਪਹਿਲਾਂ ਜਾਂ ਲੰਮਾ ਸਮਾਂ ਇਹ ਹਾਥੀ ਬਣਿਆ ਫਿਰਦਾ ਰਿਹਾ ਜਾਂ ਕਈ ਸਮੇਂ ਇਹ ਮੀਨ ਬਣ ਜਾਂਦਾ ਮੱਛੀ ਬਣ ਜਾਂਦਾ ਜਦੋਂ ਕਾਮ ਵਾਲੀ ਬਿਰਤੀ ਇਹਦੇ ਜੀਵਨ ਦੇ ਵਿੱਚ ਇਹਦੇ ਦਿਮਾਗ ਦੇ ਵਿੱਚ ਹਾਵੀ ਹੁੰਦੀ ਹੈ ਨਾ ਕਈ ਜਨਮ ਉਦੋਂ ਫਿਰ ਹਾਥੀ ਵਾਲੀ ਜੂਨ ਦੇ ਵਿੱਚ ਘੁੰਮ ਰਿਹਾ ਹੁੰਦਾ ਬੰਦਾ ਹਾਥੀ ਵਾਲੀ ਜਦੋਂ ਲਾਲਚ ਵਾਲੀ ਬਿਰਤੀ ਦੇ ਵਿੱਚ ਆ ਗਿਆ ਕਈ ਜਨਮ ਜਦੋਂ ਲਾਲਚ ਵਾਲੀ ਬਿਰਤੀ ਦੇ ਵਿੱਚ ਆ ਗਿਆ ਉਦੋਂ ਫਿਰ ਸਮਝ ਲਓ ਮੱਛੀ ਵਾਲੀ ਬਿਰਤੀ ਦੇ ਵਿੱਚ ਆ ਗਿਆ ਮੱਛੀ ਨੂੰ ਲਾਲਚ ਬੜਾ ਮਾੜਾ ਜੀਵਨ ਬੜਾ ਸੋਹਣਾ ਬਸਰ ਹੋ ਰਿਹਾ ਬੜਾ ਸੋਹਣਾ ਜੀਵਨ ਬਸਰ ਹੋ ਰਿਹਾ ਕਿੱਡੇ ਵੱਡੇ ਸਮੁੰਦਰ ਦੇ ਵਿੱਚ ਘੁੰਮਦੀ ਹੈ ਰੋਜ਼ ਇੱਕ ਦਿਨ ਕਿਤੇ ਥੋੜਾ ਜਿਹਾ ਲਾਲਚ ਆ ਗਿਆ ਮਨ ਵਿੱਚ ਕਿਸੇ ਨੇ ਕੁੰਡੀ ਲਾਈ ਫੜੀ ਗਈ ਨਾ ਸੋਹਣਾ ਬਸਰ ਹੋ ਰਿਹਾ ਮਨੁੱਖ ਦਾ ਵਧੀਆ ਨਾ ਕਿੱਡੇ ਸੋਹਣੇ ਸਮਾਜ ਵਿੱਚ ਰਹਿ ਰਿਹਾ ਵਧੀਆ ਇਹਦੀ ਤਨਖਾਹ ਆ ਕਿਸੇ ਨੇ ਰਿਸ਼ਵਤ ਦੇ ਦਿੱਤੀ ਥੋੜੀ ਜਿਹੀ ਫਸ ਗਿਆ ਫੜਿਆ ਗਿਆ ਥੋੜੀ ਜਿਹੀ ਰਿਸ਼ਵਤ ਦੇ ਦਿੱਤੀ ਕਿਸੇ ਨੇ ਫੜਿਆ ਗਿਆ ਤਨਖਾਹ ਵੀ ਗਈ ਨੌਕਰੀ ਵੀ ਗਈ ਏਦਾਂ ਹੋ ਜਾਂਦਾ ਕਈ ਵਾਰੀ ਬੜੇ ਲੰਬੇ ਸਮੇਂ ਤੋਂ ਵਿਛੜਿਆ ਸੀ ਬਹੁਤ ਜਨਮ ਵਿਛੜੇ ਥੇ ਮਾਧੋ ਮੈਂ ਲੰਬੇ ਸਮੇਂ ਤੋਂ ਗੁਰੂ ਗਿਆਨ ਦੇ ਨਾਲੋਂ ਵਿਛੜਿਆ ਹੋਇਆ ਸੀ ਬੜੇ ਲੰਬੇ ਸਮੇਂ ਤੋਂ ਗੁਰੂ ਦੇ ਨਾਲ ਵੈਸੇ ਮੇਰਾ ਨਾਤਾ ਸਾਰਾ ਗੁਰੂ ਦੇ ਨਾਲ ਹੀ ਸੀ ਕੰਮ ਸਾਰੇ ਮੇਰੇ ਗੁਰੂ ਵਾਲੇ ਸੀ ਪਰ ਵਿਛੜਿਆ ਹੋਇਆ ਹੀ ਕਰੀ ਗਿਆ ਵਿਛੜਿਆ ਹੋਇਆ ਸਾਰਾ ਕੁਝ ਹੀ ਬਾਕੀ ਵੇਖਣ ਨੂੰ ਲੱਗਦਾ ਸੀ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵੂ ਚਿਰ ਭਇਓ ਦਰਸ਼ਨ ਦੇਖੇ ਜਿਹੜੇ ਬੰਦੇ ਨੂੰ ਕਦੀ ਵੇਖਿਆ ਨਾ ਹੋਵੇ ਜਾਂ ਬੱਚੇ ਨੂੰ ਵੇਖਿਆ ਨਾ ਹੋਵੇ ਕਈ ਵਾਰੀ ਹੁੰਦਾ ਬੱਚਾ ਛੋਟਾ ਜਿਹਾ ਸੀ ਬੰਦਾ ਬਾਹਰ ਆ ਗਿਆ ਕਈ ਦੇਖੇ ਮੈਂ 20-20 ਸਾਲ ਲਾ ਕੇ ਗਏ ਬੱਚੇ ਨੇ ਪਛਾਣਿਆ ਹੀ ਨਹੀਂ ਵੇਖਿਆ ਨਹੀਂ ਨਾ ਕਈ ਕਦੀ ਵੇਖਿਆ ਨਹੀਂ ਲੰਬਾ ਸਮਾਂ ਵਿਛੜੇ ਰਹੇ ਮਿਲੇ ਨਹੀਂ ਕਦੀ ਵੇਖਿਆ ਨਹੀਂ ਕਦੇ ਹੁਣ ਜਿਹਨੂੰ ਕਦੀ ਵੇਖਿਆ ਨਾ ਹੋਵੇ ਉਹਨੂੰ ਮਿਲਣਾ ਬੜਾ ਔਖਾ ਹੁੰਦਾ ਬੜਾ ਔਖਾ ਹੁੰਦਾ ਜਿਹਨੂੰ ਆਪਾਂ ਵੇਖਿਆ ਨਾ ਹੋਵੇ ਰਾਹ ਗਲੀ 'ਚ ਭਾਵੇਂ ਨਾਲ ਹੀ ਬੈਠਾ ਹੋਵੇ ਹੁਣ ਸਾਡਾ ਰਿਸ਼ਤੇਦਾਰ ਹੀ ਹੈ ਮੰਨ ਲਓ ਕੋਈ ਰਿਸ਼ਤੇਦਾਰ ਹੀ ਹੈ ਨਾ ਮਿਲੇ ਨਹੀਂ ਕਦੀ ਵੇਖਿਆ ਨਹੀਂ ਭਾਵੇਂ ਬੱਸ ਦੀ ਨਾਲ ਦੀ ਸੀਟ 'ਤੇ ਬੈਠਾ ਹੋਵੇ ਭਾਵੇਂ ਬੰਦਾ ਗੱਲਾਂ ਵੀ ਕਰਦਾ ਹੋਵੇ ਨਾ ਵੇਖੇ ਨਹੀਂ ਜਦੋਂ ਮਿਲੇ ਨਹੀਂ ਕਦੀ ਜਾਣਦੇ ਨਹੀਂ ਜਾਣ ਪਛਾਣ ਹੀ ਕੋਈ ਨਹੀਂ ਬੰਦਾ 50-50 ਕਿਲੋਮੀਟਰ ਸਫ਼ਰ ਕਰਕੇ ਇੱਕ ਸੀਟ 'ਤੇ ਹੈ ਰਿਸ਼ਤੇਦਾਰ ਸੀ ਤਾਂ ਜਿੱਦਣ ਘਰ ਆਇਆ ਉਹ ਮੁੰਡੇ ਨੇ ਕਿਹਾ ਜੀ ਪਿਤਾ ਜੀ ਇਹ ਤਾਂ ਮੇਰੇ ਨਾਲ ਅੰਕਲ ਜਦੋਂ ਮੈਂ ਕਾਲਜ ਗਿਆ ਸੀ ਮੇਰੇ ਨਾਲ ਬੈਠੇ ਗਏ ਸੀਟ 'ਤੇ ਇਹ ਤੇਰਾ ਰਿਸ਼ਤੇਦਾਰ ਹੈ ਤੇ ਇਹ ਤੇਰਾ ਫੁੱਫੜ ਦਾ ਭਰਾ ਹੈ ਅੱਛਾ ਜੀ ਮੈਂ ਤਾਂ ਮੈਨੂੰ ਪਤਾ ਹੀ ਨਹੀਂ ਸੀ ਫਿਰ ਜਦੋਂ ਘਰੇ ਆਇਆ ਉਦਣ ਪਤਾ ਲੱਗਾ ਉਦਣ ਪਤਾ ਲੱਗਾ ਹੁਣ ਇਹ ਹਾਲ ਸਾਡਾ ਹੋਇਆ ਨਾ ਜਦੋਂ ਕਦੇ ਕਦਾਈ ਮਿਲੀਏ ਜਦੋਂ ਉਦੋਂ ਪਤਾ ਲੱਗਦਾ ਹੈ ਕੌਣ ਨਹੀਂ ਵਿਛੜੇ ਤੁਰੇ ਫਿਰਦੇ ਕੌਣ ਹੈ ਕੌਣ ਨਹੀਂ ਹੈ ਇਹੋ ਹਾਲ ਨਹੀਂ ਅੱਜ ਸਾਡਾ ਬਹੁਤ ਜਨਮ ਵਿਛੜੇ ਥੇ ਮਾਧੋ ਬਹੁਤ ਜਨਮ ਵਿਛੜੇ ਥੇ ਮਾਧੋ ਹੁਣ ਸਾਨੂੰ ਗੁਰੂ ਗਿਆਨ ਦਾ ਪਤਾ ਹੀ ਨਹੀਂ ਹੈ ਵਿਛੜੇ ਤੁਰਿਆ ਫਿਰਦਾ ਬੰਦਾ ਵਿਛੜੇ ਤੁਰਿਆ ਫਿਰਦਾ ਕਹਿ ਰਵਿਦਾਸ ਆਸ ਲੱਗ ਜੀਵੂ ਚਿਰ ਭਇਓ ਦਰਸ਼ਨ ਦੇਖੇ ਲੰਬਾ ਸਮਾਂ ਹੋ ਗਿਆ ਦਰਸ਼ਨ ਨਹੀਂ ਹੋਏ ਬਸ ਸੁਣਦੇ ਹੀ ਸੀ ਉਹ ਫਲਾਨਾ ਇੱਦਾਂ ਅੱਛਾ ਗੁਰੂ ਇੱਦਾਂ ਹੈ ਪਰ ਜਿੱਦਣ ਜੀਵਨ ਦੇ ਵਿੱਚ ਆਇਆ ਨਾ ਜਦੋਂ ਸਮਝ ਆਈ ਜਦੋਂ ਪਤਾ ਲੱਗਾ ਕਿ ਠੀਕ ਆ ਆਇਸ ਆਇਆ ਮੇਰਾ ਮੇਨ ਮਕਸਦ ਆਇਆ ਗੁਰੂ ਸ਼ਬਦ ਹੈ ਗਿਆਨ ਹੈ ਮੇਰਾ ਮੇਨ ਮਕਸਦ ਫਿਰ ਸਮਝ ਲੱਗਦੀ ਬੰਦਾ ਕਹਿੰਦਾ ਸਾਰੀ ਉਮਰ ਭੁਲੇਖੇ ਦੇ ਵਿੱਚ ਹੀ ਕੱਢ ਦਿੱਤੀ ਇਹਨਾਂ ਜਦੋਂ ਅੰਦਰ ਦੇਖਿਆ ਨਾ ਜਦੋਂ ਆਪਣੇ ਅੰਦਰ ਹੀ ਵੇਖਿਆ ਬੈਠਾ ਸੀ ਨਾ ਬਾਹਰੋਂ ਪੁੱਛਦੇ ਫਿਰਦੇ ਕਈਆਂ ਨੂੰ ਅੱਜ ਬਹੁਤਾ ਇਹੋ ਹੀ ਕਾਰਨ ਬਣਿਆ ਅੰਦਰ ਦੇਖਿਆ ਨਹੀਂ ਜਾਂਦਾ ਬੰਦਾ ਬਾਹਰ ਲੱਭਦਾ ਫਿਰਦਾ ਤੇ ਬਾਣੀ ਨੇ ਆਖਿਆ ਬਾਹਰ ਢੂੰਡਤ ਕਿਆ ਲਓ ਚਿੱਕੜ ਡੁੱਬੇ ਹੱਥ ਬਾਹਰ ਹੁਣ ਛੱਪੜ ਦੇ ਵਿੱਚ ਬੰਦਾ ਕੀ ਕਰਦਾ ਭਲਾ ਛੱਪੜ ਦੇ ਵਿੱਚ ਜਦੋਂ ਹੱਥ ਮਾਰਦਾ ਉੱਥੋਂ ਤਾਂ ਨਿਕਲਦਾ ਕੁਝ ਨਹੀਂ ਹੈ ਨਾ ਹੁਣ ਇਹਨੂੰ ਸਮਝ ਨਹੀਂ ਸੀ ਕਿ ਮੇਰੇ ਅੰਦਰ ਹੀ ਬੈਠਾ ਹੋਇਆ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾ ਸਾਧਨਾ ਜਾਣਿਆ ਇਹਨੂੰ ਪਤਾ ਨਹੀਂ ਸੀ ਮੇਰੇ ਅੰਦਰ ਹੀ ਮਾਲਕ ਬੈਠਾ ਹੋਇਆ ਅੰਦਰ ਹੋਣ ਕਰਕੇ ਵੀ ਬੰਦਾ ਵਿਛੜਿਆ ਰਿਹਾ ਵਿੱਚ ਲੱਭਦਾ ਹੀ ਰਿਹਾ ਬਾਹਰੋਂ ਹੀ ਲੱਭਦਾ ਰਿਹਾ ਬਾਹਰੋਂ ਹੀ ਕਹਿ ਰਵਿਦਾਸ ਆਸ ਲੱਗ ਜੀਵ ਚਿਰ ਭਇਓ ਦਰਸ਼ਨ ਦੇਖੇ ਕਿਤੇ ਬੜਾ ਚਿਰ ਹੋ ਗਿਆ ਸੀ ਦਰਸ਼ਨ ਨਹੀਂ ਕੀਤੇ, ਬੜਾ ਲੰਬਾ ਸਮਾਂ ਹੋ ਗਿਆ ਸੀ ਗੁਰੂ ਦੇ ਦਰਸ਼ਨ ਨਹੀਂ ਕੀਤੇ, ਭਾਵ ਇੱਕ ਦਿਨ ਵੀ ਗਿਆਨ ਦੇ ਨਾਲ ਬਤੀਤ ਨਹੀਂ ਕੀਤਾ, ਧੱਕੇ ਖਾਂਦੇ ਰਹੇ, ਹਨਾ, ਦੁਬਧਾ ਦੇ ਵਿੱਚ ਹੀ ਪੈ ਰਹੇ, ਵਹਿਮ ਭਰਮ ਦੇ ਵਿੱਚ ਹੀ ਪੈ ਰਹੇ, ਕਰਮ ਕਾਂਡ ਦੇ ਵਿੱਚ ਹੀ ਪੈ ਰਹੇ। ਜਿੱਦਣ ਸਮਝ ਆਈ, ਜਿੱਦਣ ਗੁਰੂ ਦੇ ਦਰਸ਼ਨ ਹੋਏ, ਭਾਵ ਜਿੱਦਣ ਗਿਆਨ ਨੂੰ ਸਮਝਿਆ, ਫਿਰ ਪਤਾ ਲੱਗਾ ਸਾਰਾ ਕੁਝ ਫਜ਼ੂਲ ਹੈ, ਸਾਰਾ ਕੁਝ ਨਕਲੀ ਹੈ। ਫਿਰ ਸਾਰਾ ਕੁਝ ਲਾ ਕੇ ਛੁੱਟ ਦਿੱਤਾ ਬੰਦੇ ਨੇ, ਅੱਖਾਂ ਦਾ ਵੇਖਣਾ ਵੀ ਨਕਲੀ ਹੈ, ਸਹੀ ਨਹੀਂ ਦੇਖਦੀਆਂ, ਕੰਨਾਂ ਦਾ ਸੁਣਨਾ ਵੀ ਨਕਲੀ ਹੈ। ਜਦੋਂ ਗਿਆਨ ਆਇਆ, ਜਦੋਂ ਘਰ ਵਿੱਚ ਮਾਲਕ ਆ ਗਿਆ ਨਾ ਘਰ ਵਿੱਚ, ਉਹਨੇ ਦੱਸਿਆ ਜਦੋਂ ਜਿਹੜਾ ਸਾਰਾ ਕੁਝ ਤੂੰ ਸਹੀ ਸਮਝ ਕੇ ਬੈਠਾ ਨਾ, ਜਿਹਨੂੰ ਸੱਚ ਮੰਨ ਕੇ ਬੈਠਾ, ਇਹ ਸੱਚ ਨਹੀਂ ਹੈਗਾ ਅਸਲ ਦੇ ਵਿੱਚ, ਏਦਾਂ ਤੂੰ ਉਸ ਮਾਲਕ ਨੂੰ ਪ੍ਰਸੰਨ ਨਹੀਂ ਕਰ ਸਕਦਾ। ਫਿਰ ਇਹ ਹੌਲੀ ਹੌਲੀ ਫਿਰ ਲਾਉਣਾ ਸ਼ੁਰੂ ਕਰ ਦਿੱਤਾ, ਫਿਰ ਜਿੰਨਾ ਵੀ ਨਕਲੀ ਪੁਣਾ ਸਾਰਾ ਜੀਵਨ ਦਾ ਸਾਰਾ ਕੁਝ ਨਕਲੀ ਲਾਉਣਾ ਸ਼ੁਰੂ ਕਰ ਦਿੱਤਾ। ਜਦੋਂ ਸਾਰਾ ਕੁਝ ਨਕਲੀ ਲੱਥ ਗਿਆ ਸਾਰਾ ਕੁਝ, ਫਿਰ ਕੇਵਲ ਅਸਲੀ ਰਹਿ ਗਿਆ, ਇਕੱਲਾ ਅਸਲੀ। ਝੂਠਾ ਜਿੰਨਾ ਜਿੰਨਾ ਕੁਝ ਸੀ ਨਾ ਇਹਦੇ ਬੰਦੇ ਦੇ ਆਲੇ ਦੁਆਲੇ ਚਿੰਬੜਿਆ ਹੋਇਆ, ਸਾਰਾ ਕੁਝ ਝੂਠਾ ਜਦੋਂ ਲੱਥ ਗਿਆ, ਅਸਲੀ ਨਿਕਲ ਆਇਆ। ਤੇ ਭਗਤ ਰਵਿਦਾਸ ਜੀ ਆਖਦੇ, ਕਹਿ ਰਵਿਦਾਸ ਆਸ ਲੱਗ ਜੀਵ, ਆਸ ਭਰੋਸਾ, ਮੇਰੇ ਅੰਦਰ ਭਰੋਸਾ ਹੈ, ਆਸ ਲੱਗ ਜੀਵ, ਚਿਰ ਭਇਓ ਦਰਸ਼ਨ ਦੇਖੇ, ਲੰਮਾ ਸਮਾਂ ਹੋ ਗਿਆ ਮੈਂ ਤੇਰੇ ਦਰਸ਼ਨ ਨਹੀਂ ਕੀਤੇ, ਮੈਂ ਤੇਰੇ ਦਰਸ਼ਨਾਂ ਤੋਂ ਬਿਨਾਂ ਹੀ ਤੁਰਿਆ ਫਿਰਦਾ। ਹੁਣ ਗੁਰੂ ਦੇ ਦਰਸ਼ਨ ਕੀ ਹੈ ਜੀ? ਗੁਰੂ ਦਾ ਸ਼ਬਦ, ਗੁਰੂ ਦੀ ਵਿਚਾਰ, ਗੁਰੂ ਦਾ ਸਿਧਾਂਤ, ਗੁਰੂ ਦੇ ਦਰਸ਼ਨ ਨੇ। ਇੱਕ ਬੜੀ ਵੱਡੀ ਰੀਤ ਪਈ ਹੋਈ, ਅਸੀਂ ਕਈ ਵਾਰੀ ਨਾ ਪਰਿਕਰਮਾ ਕਰਨ ਲੱਗਿਆ ਨਾ ਗੁਰੂ ਸਾਹਿਬ ਜੀ ਦਾ ਕਈ ਰੁਮਾਲਾ ਚੁੱਕ ਕੇ ਵੀ ਵੇਖਦੇ ਜੇ, ਕਈ ਉਹ ਉਸੇ ਚੀਜ਼ ਨੂੰ ਦਰਸ਼ਨ ਮੰਨਦੇ ਕਿ ਨਹੀਂ ਦਰਸ਼ਨ ਕਰ ਲਈਏ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲਈਏ। ਇਹ ਬਾਬਿਆਂ ਨੇ ਥੋੜੀ ਜਿਹੀ ਰੀਤ ਹੀ ਇਹੋ ਜਿਹੀ ਪਾ ਦਿੱਤੀ, ਜਿਵੇਂ ਕਿ ਮਹਾਂਪੁਰਖਾਂ ਦੇ ਦਰਸ਼ਨ ਨਹੀਂ ਹੋਏ ਨਾ ਡੇਰੇ ਚ, ਜਦੋਂ ਕੋਈ ਜਾਂਦਾ ਹੈ ਜੇ ਬਾਬਾ ਜੀ ਨਾ ਹੋਣ ਤਾਂ ਲੋਕ ਸ਼ਰਧਾਲੂਆਂ ਦੀ ਜਾਨ ਨਿਕਲ ਜਾਂਦੀ ਹੈ। ਇਹ ਸਾਰਾ ਘੁੰਮ ਘੁਮਾ ਕੇ ਉੱਥੋਂ ਹੀ ਆ ਗਿਆ, ਏਦਾਂ ਦਰਸ਼ਨ ਨਹੀਂ ਹੁੰਦੇ, ਏਦਾਂ ਦਰਸ਼ਨ ਨਹੀਂ ਹੁੰਦੇ ਕਿ ਗੁਰੂ ਸਾਹਿਬ ਜੀ ਦੇ ਪੰਨੇ ਵੇਖ ਲਏ, ਰੁਮਾਲਾ ਚੁੱਕ ਕੇ ਤਾਂ ਵੇਖ ਲਿਆ। ਏਦਾਂ ਕਰਨ ਦੇ ਨਾਲ ਗੁਰੂ ਗਿਆਨ ਦੇ ਦਰਸ਼ਨ ਨਹੀਂ ਹੋਣੇ, ਕਿਉਂਕਿ ਦਰਸ਼ਨ ਤੇ ਗਿਆਨ ਦੇ ਕਰਨੇ ਆ, ਸੰਬੰਧ ਤੇ ਸਾਡਾ ਗਿਆਨ ਦੇ ਨਾਲ। ਅਸੀਂ ਕੀ ਵੇਖਿਆ? ਹੁਣ ਜਿਹੜੀ ਬੀਬੀ ਨੂੰ ਨਾ ਬਾਣੀ ਪੜ੍ਹਨੀ ਆਉਂਦੀ ਭਾਈ ਨੂੰ, ਜਾਂ ਬੀਬੀ ਨੂੰ ਨਾ ਬਾਣੀ ਪੜ੍ਹਨੀ ਆਉਂਦੀ ਏ, ਨਾ ਬਾਣੀ ਦੀ ਸਮਝ ਏ, ਉਹਨੇ ਵੀ ਰੁਮਾਲਾ ਤਾਂ ਚੁੱਕਿਆ ਤੇ ਵੇਖ ਕੇ ਤੇ ਚਲੇ ਗਈ। ਹੁਣ ਉਹਨੂੰ ਪੁੱਛੋ ਕੀ ਵੇਖਿਆ ਤੇ ਇਹਨੂੰ ਕੀ ਮਿਲਿਆ ਇੱਥੋਂ, ਉਹਨੇ ਕਿਹੜਾ ਕੁਝ ਨੀ, ਬਸ ਇੱਕ ਮਨ ਨੂੰ ਧਰਾਸ ਏ, ਬਸ ਦੇਖ ਲਿਆ। ਏਦਾਂ ਨੀ ਗੱਲ ਬਣਨੀ, ਗੱਲ ਬਣਨੀ ਏ ਗੁਰੂ ਦੇ ਗਿਆਨ ਨੂੰ ਸਮਝਿਆਂ, ਗੁਰੂ ਦੇ ਗਿਆਨ ਨੂੰ ਵਿਚਾਰਿਆ, ਜਿਹਨੂੰ ਉਹਦੇ ਤੇ ਕੰਮ ਕਰ। ਹੁਣ ਵਿਚਾਰਿਆ ਵੀ ਗੱਲ ਨੀ ਬਣਨੀ ਬਹੁਤੀ, ਹਾਂ ਵਿਚਾਰ ਲਿਆ ਆਪਾਂ, ਉੱਥੇ ਕੰਮ ਕਰਨਾ ਪੈਣਾ ਮੁੜ ਕੇ। ਜੋ ਗੁਰੂ ਨੇ ਆਖਿਆ ਨਾ ਉਹਨੂੰ ਜੀਵਨ ਦੇ ਵਿੱਚ ਲੈ ਕੇ ਆਉਣਾ ਪੈਣਾ, ਉਹਦੇ ਉੱਤੇ ਕੰਮ ਕਰਨਾ ਪੈਣਾ, ਉਹ ਲੋਕਾਂ ਨੂੰ ਦੱਸਣਾ ਪੈਣਾ ਮੁੜ ਕੇ, ਵਿਖਾਉਣਾ ਪੈਣਾ ਆਪਣੇ ਆਪ ਦੇ ਵਿੱਚੋਂ ਕਿ ਆਹ ਗੱਲ ਮੈਂ ਗੁਰੂ ਦੀ ਮੰਨੀ ਹੈ। ਲੋਕ ਪੁੱਛਣਗੇ ਹਾਂ ਵੀ ਆਹ ਗੱਲ ਤੇਰੇ ਅੰਦਰ ਕਿੱਥੋਂ ਆਈ ਹੈ। ਸਾਰਾ ਇਤਿਹਾਸ ਪੜ੍ਹ ਕੇ ਵੇਖੋ, ਜਦੋਂ ਵੀ ਕੋਈ ਸਿੱਖ ਨੂੰ ਮਿਲਦਾ ਸੀ ਨਾ, ਉਹ ਆਪ ਪੁੱਛਦਾ ਸੀ। ਜੰਮੂ ਕਸ਼ਮੀਰ ਦੀ ਧਰਤੀ ਦੇ ਨਾ ਇੱਕ ਪਰਿਵਾਰ ਰਹਿੰਦਾ, ਇਤਿਹਾਸ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦਾ, ਗੁਰਸਿੱਖ ਪਰਿਵਾਰ ਰਹਿੰਦੇ ਨੇ। ਅੱਜ ਵੀ ਥੋੜੇ ਜਿਹੇ ਉੱਥੋਂ ਦੇ ਲੋਕ ਥੋੜੇ ਜਿਹੇ ਸੁਚੇਤ ਨੇ, ਜੰਮੂ ਦੇ ਉੱਥੋਂ ਸਿੱਖ ਗੁਰਸਿੱਖ ਪਰਿਵਾਰ ਰਹਿੰਦਾ ਹੈ ਨਾ, ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ। ਕੋਈ ਪੰਜਾਬ ਦੀ ਧਰਤੀ ਤੋਂ ਗਿਆ ਸਿੱਖ, ਸਿੱਖ ਮਿਸ਼ਰੀ ਕਾਲਜ ਵਾਲਿਆਂ ਨੇ ਇਹ ਗੱਲ ਲਿਖੀ ਹੋਈ ਹੈ, ਕਈ ਵਾਰੀ ਹੁੰਦਾ ਕਿ ਨਹੀਂ ਉਹੀ ਹੈ। ਉਹ ਗਿਆ ਤੇ ਬੜਾ ਚਾਅ ਚੜਿਆ ਉਹਨਾਂ ਨੂੰ ਵੇਖ ਕੇ। ਅੱਜ ਤਾਂ ਚਲੋ ਅੱਜ ਤਾਂ ਸਮਾਂ ਹੀ ਉਹੋ ਜਿਹਾ, ਚਾਅ ਤਾਂ ਕੀ ਚੜ੍ਹਨਾ, ਸਿੱਖ ਨੂੰ ਸਿੱਖ ਵੇਖ ਕੇ ਚਾਅ ਚੜ੍ਹੇ, ਵੱਡੀ ਗੱਲ ਹੈ, ਚੜ੍ਹਨਾ ਚਾਹੀਦਾ। ਬੜੇ ਖੁਸ਼ ਹੋਏ ਉਹ, ਬੜੇ ਸਿੱਖ ਆਇਆ, ਕੋਈ ਜਿੰਨੇ ਵੀ ਪਰਿਵਾਰ ਸੀ ਸਾਰੇ ਇਕੱਠੇ ਹੋ ਗਏ, ਉਹਨਾਂ ਪੰਜਾਬ ਦੀ ਧਰਤੀ ਤੋਂ ਸਿੱਖ ਆਇਆ, ਗੁਰੂ ਸਾਹਿਬ ਕੋਲੋਂ ਸਿੱਖ ਆਇਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਦੀ ਗੱਲ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੋਂ ਸਿੱਖ ਆਇਆ। ਉਹਨੇ ਦੱਸਿਆ ਜਾ ਕੇ ਕਿ ਮੈਂ ਗੁਰੂ ਸਾਹਿਬ ਜੀ ਦੇ ਕੋਲੋਂ ਆਇਆ, ਮੈਂ ਤਾਂ ਪੰਜਾਬ ਦੀ ਧਰਤੀ ਤੋਂ ਆਇਆ। ਬੜੇ ਖੁਸ਼ ਹੋਏ ਉਹ, ਚਾਹ ਚੜ੍ਹ ਗਿਆ, ਸਾਰੇ ਸਾਰੇ ਇਕੱਠੇ ਹੋ ਗਏ ਨਾ, ਵੇਖਣ ਆਏ ਕੋਈ ਗੁਰੂ ਦੀ ਧਰਤੀ ਤੋਂ ਸਿੱਖ ਆਇਆ। ਉਹ ਟਾਵਾਂ ਟਾਵਾਂ ਸਿੱਖ ਇੱਦਾਂ ਕੋਈ ਮਿਲਦਾ ਸੀ ਉਦੋਂ? ਬੜਾ ਚਾਹ ਚੜਿਆ, ਬੜੇ ਖੁਸ਼, ਪਹਿਰਾਵਾ ਵੇਖਿਆ, ਬੜਾ ਸੋਹਣਾ ਸੋਹਣਾ ਪਹਿਰਾਵਾ ਪਾਇਆ ਨਾ, ਜਿਹੜਾ ਸਿੱਖ ਦਾ ਪਹਿਰਾਵਾ ਹੁੰਦਾ ਉਹ ਪਾਇਆ, ਬੜਾ ਚਾਹ ਚੜਿਆ। ਤੇ ਸਿੱਖ ਦੇ ਘਰੇ ਰਾਤ ਰਿਹਾ ਉਹ, ਬਿਰਤੀ ਸਹੀ ਨਹੀਂ ਸੀ, ਹੈ ਲਾਲਚੀ ਸੀ। ਹੁਣ ਸਿੱਖ ਦੇ ਘਰੇ ਰਾਤ ਰਿਹਾ, ਲੋਕ ਸਾਰੇ ਚਲੇ ਗਏ ਰਾਤ ਕਰ। ਹੁਣ ਉਹਨਾਂ ਦੋਵਾਂ ਜੀਆਂ ਨੇ ਜਿਨ੍ਹਾਂ ਦੇ ਘਰੇ ਰਾਤ ਰਿਹਾ ਸੀ, ਦੋਵਾਂ ਜੀਆਂ ਨੇ ਬਾਣੀ ਪੜ੍ਹੀ, ਸ਼ੁਕਰ ਕੀਤਾ ਰੱਬ ਦਾ, ਰੱਬ ਦੇ ਨਾਲ ਜੁੜੇ। ਉਹਨਾਂ ਵੇਖਿਆ ਕਿ ਇਹ ਬੰਦੇ ਨੇ ਬਾਣੀ ਵੀ ਨਹੀਂ ਪੜ੍ਹੀ। ਹੁਣ ਘਰ ਵਾਲਾ ਆਪਣੀ ਘਰ ਵਾਲੀ ਪਤਨੀ ਨੂੰ ਸਮਝਾਉਂਦਾ, ਕਹਿੰਦੇ ਨਹੀਂ ਵੈਸੇ ਇਹਨੇ ਪੜ੍ਹ ਲਈ ਹੋਣੀ ਹੈ ਨਾ, ਵੈਸੇ ਯਾਦ ਹੁੰਦੀ ਹੈ, ਪੜ੍ਹ ਲਈ ਹੋਣੀ ਇਹਨੇ, ਹੁੰਦਾ ਹੀ ਹੈ ਨਾ। ਸਿੱਖ ਆਇਆ ਹੋਵੇ ਤੇ ਗੱਲਾਂ ਸਿੱਖੀ ਦੀਆਂ ਕਰਦਾ ਹੋਵੇ ਤਾਂ ਆਪਾਂ ਕਹਿੰਦੇ 10 ਮਿੰਟ ਵੀ ਨੀ ਬਾਣੀ ਪੜ੍ਹੀ, ਨਿਤਨੇਮ ਨੀ ਕੀਤਾ ਬੰਦੇ ਨੇ, ਉਹ ਫਿਰ ਕਵੇ ਕਰ ਲਿਆਉਣਾ ਆ, ਬਹਿ ਕੇ ਕਰ ਲਿਆਉਣਾ ਨੇ। ਉਹ ਫਿਰ ਵੇਖੇ ਕਿ ਇਹਦੇ ਹਾਲਤ ਭਾਲਤ ਜੇ ਜੋ ਕਰਦਾ ਫਿਰਦਾ ਚੰਗੇ ਨੀ ਲੱਗਦੇ। ਪਰ ਗੁਰੂ ਸਾਹਿਬ ਜੀ ਦੇ ਕੋਲੋਂ ਗਿਆ, ਧਰਤੀ ਤੋਂ ਗਿਆ, ਪੰਜਾਬ ਦੀ ਧਰਤੀ ਤੋਂ ਗਿਆ, ਉਹਨਾਂ ਨੇ ਵੇਖਿਆ ਕਿ ਭਾਈ ਸਿੱਖ ਸਾਰੇ ਪ੍ਰਭਾਵਿਤ ਹੋਏ ਹਨਾ। ਚੰਗਾ ਹੁਣ ਬਾਹਰੋਂ ਵੇਖਣ ਨੂੰ, ਜਦੋਂ ਆਪਾਂ ਬਾਹਰੋਂ ਵੇਖ ਤਾਂ ਵੀ ਤਾਂ ਬਾਣੀ ਨੇ ਬਾਰ ਬਾਰ ਆਖਿਆ ਕਿ ਬਾਹਰ ਦੇ ਚੱਕਰ ਚ ਨਾ ਫਸ, ਬਾਰ ਬਾਰ ਆਖਿਆ। ਰਾਤ ਹੋਈ, ਦਿਨ ਚੜਿਆ, ਘਰ ਦਾ ਸਾਰਾ ਸਮਾਨ ਵੇਖ ਲਿਆ, ਜੋ ਸੋਨਾ ਜੋ ਵੀ ਸਾਰਾ ਕੁਝ ਪਾਇਆ ਚੁੱਕਿਆ, ਚੋਰੀ ਕੀਤੀ ਸਾਰਾ ਕੁਝ ਚੁੱਕ ਲਿਆ, ਜਿਹੜਾ ਚੁੱਕਣ ਜੋਗਾ ਸੀ ਮੇਨ ਸਮਾਨ, ਤੇ ਘਰੋਂ ਚਲਾ ਗਿਆ। ਹੁਣ ਘਰ ਵਾਲਾ ਜਿਹੜਾ ਮਾਲਕ ਸੀ ਉਹ ਪਹਿਲਾਂ ਹੀ ਬਾਹਰ ਗਿਆ ਹੋਇਆ ਸੀ। ਜਦੋਂ ਰਾਹ ਦੇ ਵਿੱਚ ਮਿਲਿਆ ਨਾ ਉਹਨੂੰ, ਉਹਨੇ ਪੁੱਛਿਆ ਤੂੰ ਕਿੱਥੇ ਚੱਲਿਆ, ਮੈਂ ਆਉਣਾ। ਉਹ ਆ ਗਿਆ, ਘਰ ਵਾਲਾ ਘਰ ਆ, ਘਰ ਵਾਲੀ ਨੇ ਜਦੋਂ ਵੇਖਿਆ, ਜਦੋਂ ਦੋਵਾਂ ਜੀਆਂ ਨੇ ਵੇਖਿਆ ਘਰ ਵਿੱਚ ਚੋਰੀ ਹੋ ਗਈ ਹੈ, ਚੋਰੀ ਹੋ ਗਈ, ਘਰ ਸਮਾਨ ਲੈ ਗਿਆ ਚੋਰੀ ਕਰਕੇ ਸਾਡਾ। ਉਹਨੇ ਕਿਹਾ ਆਪਣੇ ਪਤੀ ਨੂੰ, ਕਹਿੰਦੀ ਛੇਤੀ ਕਰਕੇ ਰੌਲਾ ਪਾ ਦਿਓ, ਫੜਿਆ ਜਾਣਾ ਇੱਥੇ ਲਾਗੇ ਹੀ ਹੋਣਾ, ਅਜੇ ਤੁਰ ਹੁਣੇ ਤੇ 2 ਮਿੰਟ ਦੀ ਤੇ ਗੱਲ ਆ, ਜੇ ਰੌਲਾ ਪਾਓ ਛੇਤੀ ਫੜਿਆ ਜਾਵੇ, ਆਪਣਾ ਤਾਂ ਸਾਰਾ ਸੋਨਾ ਸਾਰਾ ਸਮਾਨ ਲੁੱਟ ਕੇ ਲੈ ਗਿਆ, ਸਾਰੀਆਂ ਕੀਮਤੀ ਚੀਜ਼ਾਂ ਲੁੱਟ ਕੇ ਲੈ ਗਿਆ, ਰੌਲਾ ਪਾਓ। ਗੁਰੂ ਕੇ ਸਿੱਖ ਨੇ ਉਹਦੇ ਮੂੰਹ ਤੇ ਹੱਥ ਰੱਖਿਆ, ਕਹਿੰਦੇ ਰੌਲਾ ਨਹੀਂ ਪਾਉਣਾ। ਜਿੰਨੇ ਆਪਣੇ ਘਰੇ ਸ਼ਾਮੀ ਆਏ ਸੀ, ਉਹਨੂੰ ਮਿਲਣ ਆਏ ਸੀ, ਸਾਰੇ ਕੀ ਕਹਿਣਗੇ, ਗੁਰੂ ਦੇ ਪਹਿਰਾਵੇ ਦੇ ਵਿੱਚ ਚੋਰ ਤੁਰੇ ਫਿਰਦੇ ਨੇ, ਦੱਸਣਾ ਨੀ ਕਿਸੇ ਨੂੰ, ਲੈ ਗਿਆ ਤੇ ਲੈ ਗਿਆ ਸਹੀ। ਵੇਖੋ ਪਹਿਰਾਵੇ ਦਾ ਵੀ ਕਿੰਨਾ ਇੱਜ਼ਤ ਹੈ, ਪਹਿਰਾਵੇ ਦਾ ਵੀ ਕਿੰਨਾ ਮਾਣ ਰੱਖਿਆ ਗੁਰੂ ਸਿੱਖ ਨੇ। ਜੇ ਆਪਾਂ ਕਿਹਾ ਨਾ ਕਿ ਚੋਰ ਸੀ ਉਹ, ਲੋਕ ਕਹਿਣਗੇ ਗੁਰੂ ਦੇ ਪਹਿਰਾਵੇ ਦੇ ਵਿੱਚ ਚੋਰ ਤੁਰੇ ਫਿਰਦੇ ਨੇ, ਤੇ ਅੱਜ ਕਿੰਨੇ ਚੋਰ ਆ ਜੀ, ਘਰ ਘਰ ਕਹਿ ਦਈਏ ਕਿ ਰਹਿਣ ਦੀਏ, ਆਪ ਚੋਰ ਕੌਣ ਹੈ ਜੀ, ਜਿਹੜਾ ਗੁਰੂ ਦੇ ਗਿਆਨ ਤੋਂ ਵਾਂਝਾ ਹੈ, ਜਿਹੜਾ ਸਿੱਖੀ ਗੁਰੂ ਦੇ ਸਿਧਾਂਤ ਤੋਂ ਮੁਨਕਰ ਹੋਇਆ ਫਿਰਦਾ ਤੇ ਪਹਿਰਾਵਾ ਵੇਖਣ ਨੂੰ ਲੱਗਦਾ ਸਿੱਖ, ਜਿਹਨੇ ਕਰਮ ਕਾਂਡ ਚੁੱਕਿਆ ਆ, ਉਹ ਕੀ ਹੈ, ਚੋਰ ਹੀ ਹੈ ਜੀ ਉਹ, ਇਹਦਾ ਰੌਲਾ ਨਹੀਂ ਪਾਉਣਾ। ਲੋਕੀ ਕਹਿਣਗੇ ਗੁਰੂ ਦੇ ਬਾਣੇ ਦੇ ਵਿੱਚ ਚੋਰ ਤੁਰਿਆ ਫਿਰਦਾ, ਗੁਰੂ ਦਾ ਬਾਣਾ ਚੋਲਾ ਥੋੜਾ ਹੈ, ਸਿੱਖੀ ਸਰੂਪ ਜਿਹੜਾ ਸਾਨੂੰ ਆਪਾਂ ਕਹਿੰਦੇ ਗੁਰੂ ਨੇ ਦਿੱਤਾ ਹੈ, ਸਾਰਾ ਦਸਤਾਰ ਇਹ ਸਾਰਾ ਸਰੂਪ ਕਿਹਦਾ ਹੈ, ਗੁਰੂ ਦਾ ਹੀ ਹੈ, ਜਾਂ ਇਹ ਰੱਬ ਦਾ ਕਹਿ ਲਓ, ਸਾਬਤ ਸੂਰਤ ਹੈ, ਅਸੀਂ ਰੱਬ ਦੇ ਬਣਾਏ ਹੋਏ ਸਰੀਰ ਦੇ ਵਿੱਚ ਵਿਘਨ ਨਹੀਂ ਕੋਈ ਵੀ ਨਹੀਂ ਕੀਤਾ ਸੀ, ਮਨ ਮਰਜ਼ੀ ਨਹੀਂ ਕੀਤੀ ਅਸੀਂ, ਕਹਿੰਦੇ ਨਹੀਂ। ਫਿਰ ਲੋਕੀ ਕਹਿਣਗੇ ਗੁਰੂ ਦਾ ਜਿਹੜਾ ਸਿੱਖ ਸੀ ਉਹ ਚੋਰ ਹੈ, ਗੁਰੂ ਦਾ ਸਿੱਖ ਚੋਰ ਹੁੰਦਾ ਜੀ, ਦੱਸੋ ਜੀ ਸਾਧ ਸੰਗਤ ਜੀ, ਸਿੱਖ ਚੋਰ ਹੁੰਦਾ ਹੈ, ਬੋਲੋ ਜੀ ਉੱਚੀ ਬੋਲਿਓ ਸਾਰੇ, ਸਿੱਖ ਚੋਰ ਹੁੰਦਾ ਜੀ, ਬੋਲਦੇ ਨਹੀਂ ਜੀ, ਮੈਨੂੰ ਯਾਦ ਲੱਗਦਾ ਆਪਾਂ ਸਾਰੇ ਚੋਰ ਹਾਂ, ਸਿੱਖ ਚੋਰ ਹੁੰਦਾ ਜੀ, ਨਹੀਂ ਹੁੰਦਾ ਜੀ, ਗੁਰੂ ਦਾ ਸਿੱਖ ਚੋਰ ਹੁੰਦਾ ਜੀ, ਜਿੱਦਣ ਗੁਰੂ ਦਾ ਸਿੱਖ ਬਣ ਗਿਆ ਨਾ ਉਦੋਂ ਗੋਲਕਾਂ ਨੂੰ ਆਮ ਜਿੰਦਰੇ ਲਾਉਣ ਦੀ ਲੋੜ ਨਹੀਂ ਪੈਣੀ, ਹੁਣ ਭਰੋਸਾ ਨਹੀਂ ਤਾਂ ਲਾਉਣੇ ਪੈਂਦੇ, ਪਤਾ ਨਹੀਂ ਕਿਹੜਾ ਇੱਥੇ ਆਵੇ ਕੋਈ ਹੋਰ ਹੀ ਆ ਜਾਏ ਨਾ, ਸਿੱਖ ਦੇ ਕੋਲੋਂ ਥੋੜਾ ਲੱਗ, ਸਿੱਖ ਦੇ ਕਿਸੇ ਦੀ ਚੀਜ਼ ਨੂੰ ਛੇੜਦਾ ਹੀ, ਇਹਨਾਂ ਕੰਟਰੀਆਂ ਤੁਸੀਂ ਵੇਖਦੇ ਸਮਾਨ ਨੂੰ ਛੇੜਦਾ ਹੀ ਨਾ ਬਹੁਤੀ ਗੱਲ ਛੇਤੀ ਕਰਕੇ, ਇਹ ਲੋਕ ਨਹੀਂ ਛੇੜਦੇ, ਤੇ ਸਿੱਖ ਤੇ ਬੜੀ ਗਾਂ ਦੀ ਚੀਜ਼ ਸੀ ਗੁਰੂ ਸਾਹਿਬ ਨੇ ਬਣਾਇਆ, ਜਿਹੜਾ ਜਿਹਦਾ ਨਾਤਾ ਗੁਰੂ ਦੇ ਨਾਲ ਸੀ ਨਾ ਉਹਦਾ ਤੇ ਉਹਦੇ ਆਪਣਾ ਬੱਚਾ ਗਾਂ ਕਰਦਾ, ਜਦੋਂ ਸ਼ਹੀਦ ਹੋਣ ਲੱਗਾ ਕਿਸੇ ਦੇ ਬੱਚੇ ਤੇ ਕਸ਼ਟ ਆਇਆ, ਉਹ ਆਪਣਾ ਬੱਚਾ ਗਾਂ ਕਰ ਦਿੰਦਾ ਸੀ, ਕਹਿੰਦਾ ਇਹਨੂੰ ਇਹਨਾਂ ਜੋ ਮਰਜ਼ੀ ਕਰ ਲਓ, ਇਹਨੂੰ ਛੱਡ ਦਿਓ, ਇਤਿਹਾਸ ਪੜ੍ਹਦੇ ਨਾ, ਨੱਥੇ ਦਾ ਮਹਿਤਾਬ ਸਿੰਘ ਦੇ ਬੱਚੇ ਰਾਏ ਸਿੰਘ ਨੂੰ ਜਦੋਂ ਘਰੋਂ ਕੱਢਦਾ ਸੀ, ਭਾਵੇਂ ਧਰਮ ਉਹਦਾ ਹਿੰਦੂ ਧਰਮ ਸੀ ਪਰ ਸਿੱਖਿਆ ਕਰਕੇ ਤਾਂ ਸਿੱਖ ਸੀ ਨਾ, ਸਿੱਖ ਹੀ ਥੋੜਾ ਕਿ ਦਸਤਾਰ ਤੇ ਪੱਗ, ਪੀਰ ਬੁੱਧੂ ਸਾਹਿਬ ਨੂੰ ਤੁਸੀਂ ਸਿੱਖ ਨਹੀਂ ਮੰਨਦੇ, ਕੀ ਗੱਲ, ਕੁਰਬਾਨ ਹੋ ਗਿਆ ਗੁਰੂ ਸਾਹਿਬ ਵਾਸਤੇ, ਇਹ ਆ ਅਸਲ ਦੇ ਵਿੱਚ ਆ ਕਾਰਨ, ਸਿੱਖ ਗੁਰੂ ਦਾ ਸਿੱਖ ਚੋਰ ਨਹੀਂ ਹੁੰਦਾ ਕਦੇ ਵੀ, ਗੁਰੂ ਦਾ ਸਿੱਖ ਚੋਰ ਨਹੀਂ ਹੁੰਦਾ, ਪਰ ਬੜਾ ਕੁਝ ਹੈ ਨਾ, ਬੜਾ ਕੁਝ ਚੋਰੀ ਕਰਦਾ ਫਿਰਦਾ ਬੰਦਾ, ਅੱਖਾਂ ਦੇ ਨਾਲ, ਜ਼ੁਬਾਨ ਦੇ ਨਾਲ, ਕੰਨਾਂ ਦੇ ਨਾਲ, ਕੰਨਾਂ ਦੇ ਨਾਲ ਕਿਸੇ ਦੇ ਘਰ ਦੀ ਗੱਲ ਚੋਰੀ ਕਰ ਲਿਆ ਆ, ਕੰਨਾਂ ਦੇ ਨਾਲ ਕਿਸੇ ਦੇ ਘਰ ਦੀ ਗੱਲ, ਇਹਨੂੰ ਪਤਾ ਲੱਗ ਗਿਆ ਕਿਸੇ ਦੇ ਘਰੇ ਆਹ ਗੱਲ ਹੋਈ ਹੈ ਨਾ, ਕੰਨਾਂ ਦੇ ਨਾਲ ਸੁਣ ਲਈ ਇਹਨੇ ਚੋਰੀ ਕਰ ਲਿਆ, ਲੋਕਾਂ ਨੂੰ ਵੰਡਦਾ ਫਿਰਦਾ, ਹੁਣ ਉਹਦੇ ਘਰੇ ਏਦਾਂ ਹੋ ਰਿਹਾ, ਉਹਦੇ ਘਰੇ ਏਦਾਂ ਹੋ ਰਿਹਾ, ਵੰਡਦਾ ਫਿਰਦਾ ਚੋਰੀ ਕਰਕੇ। ਸਿੱਖ ਦਾ ਇਹ ਕੰਮ ਨਹੀਂ, ਭਾਗਾਂ ਵਾਲੇ ਸਤਿਗੁਰੂ ਜੀ ਕਿਰਪਾ ਕਰਨ। ਵਿਚਾਰਾ ਕਰਦਿਆਂ ਕਈ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ। ਗੁਰੂ ਪਾਤਸ਼ਾਹ ਜੀ ਬਖਸ਼ਣ ਯੋਗ ਨੇ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।